ਵਿੱਚ ਮਾਸਟਰ ਡਿਗਰੀ ਦੀ ਧਾਰਕ ਮਾਰਸ਼ ਸਿੱਖਿਆ ਅਤੇ ਫੌਜੀ ਸੇਵਾ ਦੋਵਾਂ ਵਿੱਚ ਉੱਤਮਤਾ ਦੀ ਪ੍ਰਤੀਕ ਹੈ। ਇਸਦੇ ਨਾਲ ਹੀ ਇਸ ਬੁਲੇਟਿਨ ਦੀਆਂ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਈਰਾਨ ਵੱਲੋਂ ਉੱਤਰੀ ਇਰਾਕ ਤੇ ਸੀਰੀਆ ਤੇ ਹਮਲੇ। ਨੇਪਾਲ ਚ ਭਾਰਤੀ ਨੰਬਰ ਵਾਲਾ ਵਾਹਨ ਨਦੀ ਚ ਡਿੱਗਿਆ, ਜਾਂਚ ਜਾਰੀ। ਦੱਖਣੀ ਕੋਰੀਆ ਨਾਲ ਹੁਣ ਸਮਝੌਤਾ ਨਹੀਂ ਕਰਾਂਗੇ, ਕਿਹਾ ਕਿਮ ਨੇ। ਅਬਦੁਲ ਬਾਰੀ ਸਲਮਾਨੀ ਨੇ ਸੰਭਾਲਿਆ ਘੱਟ ਗਿਣਤੀ ਕਮਿਸ਼ਨ ਪੰਜਾਬ ਪ੍ਰਧਾਨ ਦਾ ਅਹੁਦਾ, ਵੱਡੀ ਗਿਣਤੀ ਚ ਪਹੁੰਚੇ ਸਮਰਥਕ। ਖਬਰਾਂ ਦੇ ਇਸ ਬੁਲੇਟਿਨ ਦੇ ਨਾਲ ਆਪਣੀ ਦੋਸਤ ਆਕਾਸ਼ਦੀਪ ਕੌਰ ਨੂੰ ਦਿਓ ਆਗਿਆ, ਧੰਨਵਾਦ।
The views expressed on the preceding program may not necessarily be those of the owner or management of WTOR radio station.
770 AM دی نشریات سنن تے حالات حاضرہ تو با خبر رہن دے واسطے نیوز انفارمیشن انالیسس الیکٹرک گڈیاں دے وچ ای آواز آفیشل ایپ یا ساڈی ویب سائٹ eawaz.com لوکل نمبر 6478724900।
ਸਰਦੀਆਂ ਤੇ ਬਰਫਬਾਰੀ ਦੇ ਮੌਕੇ ਤੇ ਜ਼ਰੂਰੀ ਹਦਾਇਤਾਂ। ਬਰਫਬਾਰੀ ਵਿੱਚ ਸੜਕ ਤੇ ਪਾਰਕਿੰਗ ਗੈਰ ਕਾਨੂੰਨੀ ਹੈ। ਆਪਣੀ ਗੱਡੀ ਸੜਕ ਤੋਂ ਹਟਾ ਦਵੋ ਤਾਂ ਕਿ ਸਨੋਅ ਪਲੋਰ ਬਰਫ਼ ਨੂੰ ਹਟਾ ਸਕੇ, ਨਹੀਂ ਤਾਂ ਗੈਰ ਕਾਨੂੰਨੀ ਪਾਰਕਿੰਗ ਤੇ ਟਿਕਟ ਦਿੱਤੀ ਜਾਵੇਗੀ, ਜੁਰਮਾਨਾ ਹੋਵੇਗਾ ਤੇ ਗੱਡੀ ਨੂੰ ਜ਼ਬਤ ਕਰ ਲਿਆ ਜਾਵੇਗਾ। ਆਪਣੇ ਇਲਾਕੇ ਵਿੱਚ ਬਰਫ਼ ਹਟਾਉਣ ਦੀ ਅਪਡੇਟ ਲਈ 311 ਐਪ ਤੇ ਟਰੈਕ ਕਰੋ। ਜੇਕਰ ਬਰਫ਼ ਹਟਾਉਣ ਸਬੰਧਿਤ ਮਸਲਾ ਹੈ ਤਾਂ 24 ਘੰਟੇ ਇੰਤਜ਼ਾਰ ਕਰਨ ਤੋਂ ਬਾਅਦ ਹੀ brampton.ca/snow ਤੇ ਸ਼ਿਕਾਇਤ ਦਰਜ ਕਰੋ।
ਟੁਡੋ ਦ ਸਿੰਗਸ ਆਰ ਬੈਕ।
ਸਫ਼ਰ ਹਲੇ ਸ਼ੁਰੂ ਹੋਇਆ ਹੈ
ਵਿਦ ਮੋਰ ਫੈਸ਼ਨ।
ਇਹ ਹਮੇਸ਼ਾ ਮੇਰਾ ਸੁਪਨਾ ਰਿਹਾ ਹੈ ਕਿ ਮੈਂ ਦੂਜੀ ਲੋਕੇਸ਼ਨ ਖੋਲਾਂ।
ਮੋਰ ਆਲਟਰੇਸ਼ਨਸ।
ਮੈਂ ਬਦਲਾਵਾ ਚਾਹਨੀ ਹੈ।
ਤੁਸੀਂ ਕੀ ਬਦਲਾਵਾ ਚਾਹੁੰਦੇ ਹੋ?
ਸਭ ਕੁਝ।
ਐਂਡ ਮੋਰ ਡਰਾਮਾ ਦੈਟ ਵਿਲ ਹੈਵ ਯੂ ਇਨ ਸਟਿਚਸ।
ਘਾਟਾ ਹੀ ਬਹੁਤ ਹੈ।
ਨਾ, ਉਹ ਜ਼ਿਆਦਾ ਜ਼ਿਆਦਾ ਹੈ।
ਬਾਲੀਵੁੱਡ ਨਿਊ ਸੀਜ਼ਨ ਸੰਡੇ ਵਾਚ ਫ੍ਰੀ ਔਨ CBC ਜੈਮ।
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
ਲੋ ਜੀ, ਸਟੇਸ਼ਨ ਸਾਈਟ ਹੁਣ ਵਿਕਣਾ ਸ਼ੁਰੂ ਹੋ ਗਿਆ। ਮਿਲਟਨ ਡਾਊਨ ਟਾਊਨ ਵਿਚ ਤੁਹਾਡੀ ਵੱਖਰੀ ਤੇ ਸੋਹਣੀ ਰਿਹਾਇਸ਼ ਜਿਹੜੀ ਸ਼ੁਰੂ ਹੁੰਦੀ ਹੈ $4,90,490 ਚ, ਤੇ GTA ਦਾ ਸਭ ਤੋਂ ਵਧੀਆ ਮੁੱਲ ਹੈ। ਇਹ ਦੋ ਟਾਵਰ ਵਾਲੀ ਇਮਾਰਤ ਸੈਂਟਰਲ ਪੋਡੀਅਮ ਤਾਨੀ ਅੰਦਰੂਨੀ ਤੇ ਬਾਹਰਲੀ ਸਹੂਲਤਾਂ ਪੇਸ਼ ਕਰਦੀ ਹੈ। ਮਿਲਟਨ ਗੋ ਸਟੇਸ਼ਨ ਦੇ ਬਿਲਕੁਲ ਨਾਲ ਜੁੜਿਆ ਸਟੇਸ਼ਨ ਸਾਈਡ ਮਿਲਟਨ ਫਿਊਚਰ ਮੋਬਿਲਿਟੀ ਹੱਬ ਦਾ ਨੀਂਹ ਪੱਥਰ ਹੈ, ਜਿਹੜਾ ਤੁਹਾਨੂੰ ਆਰਾਮ ਨਾਲ ਤੁਹਾਡੀਆਂ ਮੰਜ਼ਿਲਾਂ ਤੱਕ ਪਹੁੰਚਾ ਦੇਗਾ। GTA ਦੇ ਉਜਵਲੇ ਭਵਿੱਖ ਵਿੱਚ ਅੱਜ ਹੀ ਨਿਵੇਸ਼ ਕਰੋ। ਸਟੇਸ਼ਨ ਸਾਈਟ .ca ਤੇ ਰਜਿਸਟਰ ਕਰੋ।
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेंट एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773। ऑल स्टेट के साथ आप महफूज हाथों में है। टर्म्स एंड कंडीशन apply।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਡੀ ਫਰਨੀਚਰ ਤੋਂ 3 ਸਾਲ ਲਈ 9 ਵਿਆਜ।
142 ਕੈਨੇਡੀ ਰੋਡ, ਬ੍ਰੈਂਪਟਨ, 9058747471।
वहमो गुमान से दूर दूर, यकीन की हद के पास पास।
प्रॉपर्टीज रेजिडेंशियल और कमर्शियल, बाइंग और सेलिंग,
इन्वेस्टमेंट प्रॉपर्टीज या फिर कॉन्डोमिनियम्स इन द डाउनटाउन टोरंटो।
वी विल अरेंज योर मॉर्गेज,
आल्सो अ हाउस वार्मिंग गिफ्ट।
सर्विस इज आवर प्रायोरिटी,
कस्टमर सर्विस इज आवर प्राइड। प्लीज एक्सपीरियंस द डिफरेंस। आप घर खरीदना या घर को बेचना चाहते हैं, घर की इवेल्युएशन के लिए एक दफा कॉल कीजिए आरिफा मुजफ्फर 6478986245 8986245।
ਕਾਸ਼ ਘਰ ਪੈਸੇ ਭੇਜਣਾ ਆਸਾਨ ਤੇ ਸੁਖਾਲਾ ਹੁੰਦਾ। CIBC ਗਲੋਬਲ ਮਨੀ ਟ੍ਰਾਂਸਫਰ ਦੇ ਨਾਲ ਵਿਦੇਸ਼ਾਂ ਵਿੱਚ ਵਸੇ ਤੁਹਾਡੇ ਪਿਆਰੇ ਉਸੇ ਦਿਨ ਸਥਾਨਕ ਮਨੀ ਗ੍ਰਾਮ ਕੇਂਦਰਾਂ ਤੋਂ ਕੈਸ਼ ਪਿਕਅਪ ਕਰ ਸਕਦੇ ਹਨ, ਯਾਨੀ ਕਿ ਉਹ ਪੈਸਾ ਉਸੇ ਦਿਨ ਲੈ ਸਕਦੇ ਹਨ ਜਿਵੇਂ ਕਿ ਇਹ ਦਿਨ। ਅਤੇ ਇਹ ਦਿਨ। ਜੇ ਤੁਸੀਂ ਪਿਆਰ ਦਾ ਸੁਨੇਹਾ ਭੇਜਣਾ ਹੋਵੇ ਤਾਂ $0 CIBC ਟ੍ਰਾਂਸਫਰ ਫੀ ਰਾਹੀਂ ਆਪਣੇ ਪਿਆਰਿਆਂ ਨੂੰ ਉਸੇ ਦਿਨ ਕੈਸ਼ ਪਿਕਅਪ ਸੁਵਿਧਾ ਰਾਹੀਂ ਭੇਜੋ। ਵਧੇਰੀ ਜਾਣਕਾਰੀ ਲਈ CIBC.com/cash ਪਿਕਅਪ ਤੇ ਜਾਓ। ਸ਼ਰਤਾਂ ਅਤੇ CIBC ਫੋਰਨ ਐਕਸਚੇਂਜ ਰੇਟਸ ਲਾਗੂ। CIBC ambitions made real.
This is Radio 770 AM, the voice of community. News, current affairs, information, music and chit-chat. I am Ramanjit Singh Sidhu and you're listening to your favorite show, The Current Affairs with Ramanjit. Only on Radio 770 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
Good morning, everyone. You're listening to WTUR 770 AM, your trusted source for news and information. Here comes your host, Ramanjit Sidhu, with the current affairs.
The current affairs ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਰਮਨਜੀਤ ਸਿੰਘ ਸਿੱਧੂ ਤੇ ਪ੍ਰੋਗਰਾਮ ਦੇ ਇਸ ਹਿੱਸੇ ਵਿੱਚ ਅਸੀਂ ਆਰਥਿਕ ਨੁਕਤਾ ਨਜ਼ਰੀਏ ਤੋਂ ਦੁਨੀਆ ਭਰ ਦੇ ਵਿੱਚ ਇੱਕ ਨਿਗਾਹ ਜੀ ਕੱਢਾਂਗੇ। ਸਾਡਾ ਸਾਰਾ ਸੰਦਰਭ ਉਹਦੇ ਵਿੱਚ ਲੋਕਲ ਹੀ ਰਹਿੰਦਾ ਹੁੰਦਾ ਹੈ, ਪਰ ਮਸਲੇ ਦੁਨੀਆਂ ਦੇ ਜਦੋਂ ਚੱਕੋ ਤਾਂ ਕਈ ਵਾਰ ਦੂਰ ਬੈਠਿਆਂ ਕੁਝ ਚੀਜ਼ਾਂ ਅੱਛੀ ਤਰ੍ਹਾਂ ਦਿਖਾਈ ਦਿੰਦੀਆਂ, ਸਮਝ ਆ ਜਾਂਦੀਆਂ ਨੇ। ਸੋ ਸਭ ਤੋਂ ਪਹਿਲਾਂ ਤਾਂ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਲਈ ਤੁਸੀਂ 416-620-1778 ਨੰਬਰ ਹੈ ਔਰ 647-872-4900 647-872-4900 ਨੰਬਰ ਡਾਇਲ ਕਰੋਗੇ ਤਾਂ ਤੁਸੀਂ ਸਾਡੇ ਪ੍ਰੋਗਰਾਮ ਨੂੰ ਟੈਲੀਫੋਨ ਜ਼ਰੀਏ ਵੀ ਸੁਣ ਸਕਦੇ ਹੋ ਤੇ 647-242-4746 ਸ਼ਾਜ਼ੀਆ ਮਲਿਕ ਸਾਡੇ ਸੇਲਸ ਰੈਪ੍ਰੈਜੈਂਟੇਟਿਵ ਨੇ, ਉਹਨਾਂ ਤੋਂ ਤੁਸੀਂ ਪ੍ਰੋਗਰਾਮ ਦੇ ਵਿੱਚ ਐਡਵਰਟਾਈਜ਼ ਕਰਨ ਦਾ ਜਾਣਕਾਰੀ ਦੇ ਵੇਰਵੇ ਹਾਸਲ ਕਰ ਸਕਦੇ ਹੋ। 647-702-2023 647-722-2023 ਮਯੰਕ ਭਟਨਾਗਰ ਜੀ, ਫਾਈਨਾਂਸ਼ੀਅਲ ਨੀਡਸ, ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇੰਸਟੀਟਿਊਸ਼ਨਲ, ਪ੍ਰਾਈਵੇਟ, ਸੈਲਫ ਇੰਪਲੋਇਡ, ਡੈਟ ਕੰਸੋਲੀਡੇਸ਼ਨ ਵਰਗੀਆਂ ਸੇਵਾਵਾਂ ਲਈ ਤੁਸੀਂ ਮਯੰਕ ਭਟਨਾਗਰ ਸਾਹਿਬ ਨੂੰ ਸੰਪਰਕ ਕਰ ਸਕਦੇ ਹੋ। ਤੇ ਹੁਣ ਅਸੀਂ ਚੰਡੀਗੜ੍ਹ ਤੋਂ, DAV ਕਾਲਜ ਚੰਡੀਗੜ੍ਹ ਤੋਂ ਇਕਨੋਮਿਸਟ ਨੇ ਜੀ, ਔਰ ਸਾਡੇ ਨਾਲ ਜੁੜੇ ਨੇ ਡਾਕਟਰ ਰਾਜੀਵ ਖੋਸਲਾ ਜੀ। ਇਹਨਾਂ ਦੇ ਬਹੁਤੇ ਲੇਖ ਅਸੀਂ ਆਰਥਿਕ ਨੁਕਤਾ ਨਜ਼ਰੀਏ ਤੋਂ ਪੜ੍ਹਦੇ ਰਹਿੰਦੇ ਹਾਂ ਤੇ ਇਸੇ ਕਰਕੇ ਮੈਂ ਇਕਨੋਮਿਸਟ ਕਹਿ ਬੈਠਦਾ ਤੇ ਗੱਲ ਹੈ ਕਿ ਸਾਡੀ ਕਈ ਦਿਨਾਂ ਤੋਂ ਗੱਲ ਹੋਈ, 2-4 ਦਿਨ ਪਹਿਲਾਂ ਵੀ ਮੈਂ ਸੰਪਰਕ ਕੀਤਾ ਸੀ ਵਰਲਡ ਬੈਂਕ ਦੀ ਕਾਰਗੁਜ਼ਾਰੀ ਤੋਂ ਲੈ ਕੇ ਚਲਦੇ ਚਲਦੇ ਤੇ ਫਿਰ ਅੱਜ ਵੀ ਇਹਨਾਂ ਦੇ ਇੱਕ ਲੇਖ ਪੰਜਾਬੀ ਟ੍ਰਿਬਿਊਨ ਦੇ ਵਿੱਚ ਵੀ ਪੜ੍ਹਨ ਨੂੰ ਮਿਲਿਆ, ਉਹ ਵੀ ਬੈਂਕਿੰਗ ਨਾਲ ਸੀ। ਤੇ ਫਿਰ ਅੱਗੇ ਆ ਕੇ ਇੱਕ ਹੋਰ ਚੀਜ਼ ਆਇਆ ਕਿ ਨਸਲੀ ਵਿਤਕਰਾ ਤੇ ਅਮਰੀਕਾ ਦੀਆਂ ਲੋਕਾਂ ਦੇ ਉੱਤੇ ਕਰਜ਼ੇ ਦਾ ਬੋਝ, ਇਹਦਾ ਆਪਸ ਵਿੱਚ ਕੀ ਸੰਬੰਧ ਆ। ਤੇ ਮੈਨੂੰ ਬੜਾ ਇੰਟਰਸਟਿੰਗ ਟਾਪਿਕ ਲੱਗਿਆ ਕਿ ਡੈਟ ਵੀ ਵੱਧ ਜਾਂਦਾ ਜੇ ਸਾਡੇ ਮਨ ਦੇ ਵਿੱਚ ਰੇਸਿਜ਼ਮ ਵਧੇ। ਤੇ ਇੱਕ ਵਾਰੀ ਇਹ ਲਾਈਨ ਹੀ ਬੜੀ ਦਿਲਚਸਪ ਲੱਗੀ, ਸੋ ਪਹਿਲਾਂ ਡਾਕਟਰ ਸਾਹਿਬ ਦਾ ਸਵਾਗਤ ਕਰਦੇ ਹਾਂ ਤੇ ਫਿਰ ਅੱਗੇ ਗੱਲਾਂ ਬਾਤਾਂ ਪੁੱਛਾਂਗੇ। ਡਾਕਟਰ ਖੋਸਲਾ, ਤੁਹਾਡਾ 770 AM ਰੇਡੀਓ ਦੇ ਉੱਤੇ ਬਹੁਤ ਬਹੁਤ ਸਵਾਗਤ ਹੈ ਜੀ। ਜੀ ਆਇਆਂ ਨੂੰ ਗੁੱਡ ਮਾਰਨਿੰਗ।
ਸਾਰੇ ਜਿੰਨੇ ਵੀ ਸਰੋਤੇ ਨੇ ਉਹਨਾਂ ਨੂੰ ਵੀ ਬਹੁਤ ਬਹੁਤ ਦਿਲੀਆਂ ਗਹਿਰਾਈਆਂ ਤੋਂ ਗੁੱਡ ਮਾਰਨਿੰਗ
ਜੀ। ਡਾਕਟਰ ਸਾਹਿਬ ਬੜੀ ਮਿਹਰਬਾਨੀ ਤੁਹਾਡੇ ਸਮੇਂ ਲਈ। ਪਹਿਲਾਂ ਤੇ ਇਹ ਟਾਈਟਲ ਬੜਾ ਇੰਟਰਸਟਿੰਗ ਲੱਗਿਆ ਮੈਨੂੰ, ਨਸਲੀ ਵਿਤਕਰੇ ਨੇ ਵਧਾਇਆ ਅਮਰੀਕੀ ਲੋਕਾਂ ਦੇ ਉੱਤੇ ਕਰਜ਼ਾ, ਤੇ ਇਸ ਨੂੰ ਪਹਿਲਾਂ ਥੋੜਾ ਜਿਹਾ ਤੁਸੀਂ ਡਿਫਾਈਨ ਕਰ ਸਕਦੇ ਹੋ ਕਿ ਇਹਦਾ ਆਪਸ ਵਿੱਚ ਕੀ ਕੋਰਿਲੇਸ਼ਨ ਹੈ, ਫਿਰ ਅੱਗੇ ਚੱਲ ਕੇ ਆਪਾਂ ਹੋਰ ਗੱਲਾਂ ਵੀ ਕਰਾਂਗੇ ਡੈਟ ਤੇ ਬੈਂਕਿੰਗ ਨੂੰ
ਜੀ। ਦੇਖੋ ਸਿੱਧੂ ਸਾਹਿਬ, ਏਦਾਂ ਹੈ ਵੀ ਜਦੋਂ ਅਸੀਂ ਵਿਤਕਰੇ ਦੀ ਗੱਲ ਕਰਦੇ ਹਾਂ ਵੀ ਇਹ ਵਿਤਕਰਾ ਜਿਹੜਾ ਹੈ ਸਹੀ ਤਰੀਕੇ ਦੇ ਨਾਲ ਹੋ ਜਾਂਦਾ ਹੈ, ਮੁੰਡਿਆਂ ਦੇ ਵਿੱਚ, ਕੁੜੀਆਂ ਦੇ ਵਿੱਚ, ਇਸੇ ਤਰੀਕੇ ਦੇ ਨਾਲ ਅਮੀਰਾਂ ਦੇ ਵਿੱਚ, ਗਰੀਬਾਂ ਦੇ ਵਿੱਚ। ਤੀਸਰਾ ਵਿਤਕਰਾ ਹੋ ਸਕਦਾ ਕਾਲੇ ਲੋਕਾਂ ਦੇ ਵਿੱਚ ਜਾਂ ਜਿਹੜੇ ਗੋਰੇ ਨੇ। ਤਾਂ ਜੇ ਅੱਜ ਅਸੀਂ ਗੱਲ ਕਰਨ ਲੱਗੇ ਹਾਂ, ਉਹ ਅਸੀਂ ਗੱਲ ਕਰਨ ਲੱਗੇ ਹਾਂ ਤੀਸਰੀ ਕਿਸਮ ਦੀ ਜਿਹੜਾ ਕਾਲੇ ਔਰ ਗੋਰਿਆਂ ਦੇ ਵਿੱਚ ਹੈ। ਇਹ ਜਿਹੜਾ ਵਿਤਕਰਾ ਹੈ ਇਹ ਅਮਰੀਕਾ ਦੇ ਵਿੱਚ ਖਾਸ ਕਰਕੇ ਸਾਹਮਣੇ ਆਇਆ। ਅਸੀਂ ਦੇਖਿਆ ਵੀ ਸੀਗਾ ਪਿਛਲੇ ਕੁਛ ਚਿਰ ਪਹਿਲਾਂ ਜਾਰਜ ਫਲੋਇਡ ਜਿਹੜੇ ਨੇ ਉਹਨਾਂ ਦਾ ਕਿੱਸਾ ਹੋਇਆ ਸੀਗਾ ਵੀ ਉਹਨਾਂ ਨੂੰ ਸ਼ੂਟ ਕਰਤਾ ਸੀ ਉੱਥੇ। ਉਹ ਵੀ ਇਸੇ ਰੇਸੀਅਲ ਡਿਸਕ੍ਰਿਮੀਨੇਸ਼ਨ ਦਾ ਪਾਰਟ ਹੈ। ਹੁਣ ਜਦੋਂ ਗੱਲ ਹੁੰਦੀ ਹੈ ਕਿ ਰੇਸੀਅਲ ਡਿਸਕ੍ਰਿਮੀਨੇਸ਼ਨ ਜਿਹੜੀ ਹੈ ਇਹ ਇਕਨੋਮਿਕਸ ਦੇ ਵਿੱਚ ਜਾਂ ਅਰਥਚਾਰੇ ਦੀਆਂ ਟਰਮਸ ਦੇ ਵਿੱਚ ਕਿਸ ਤਰੀਕੇ ਦੇ ਨਾਲ ਅੱਗੇ ਆਉਂਦੀ ਹੈ, ਆਪਾਂ ਉਸ ਚੀਜ਼ ਨੂੰ ਡਿਫਾਈਨ ਕਰਦੇ ਹਾਂ। ਦੇਖੋ ਜਿਹੜੇ ਵਾਈਟਸ ਨੇ ਇਹ ਕੋਈ ਅੱਜ ਤੋਂ ਨਹੀਂ ਚੱਲ ਰਿਹਾ, ਇਹ ਉੱਥੇ ਕਈ ਸੌ ਸਾਲਾਂ ਤੋਂ ਇਹ ਜਿਹੜਾ ਨਸਲੀ ਵਿਤਕਰਾ ਹੈ ਉੱਥੇ ਚੱਲ ਰਿਹਾ। ਤਾਂ ਮੈਂ ਜਿਹੜੀ ਅੱਜ ਗੱਲ ਕਰਨ ਲੱਗਾ ਇਹ ਆਪਾਂ ਬਹੁਤੀ ਪੁਰਾਣੀ ਗੱਲ ਨਹੀਂ ਕਰ ਰਹੇ, ਇਹ ਆਪਾਂ ਗੱਲ ਕਰ ਰਹੇ 2007-08 ਦੀ ਜਾਂ ਆਲਮੋਸਟ 21st ਸੈਂਚਰੀ ਦੀ ਜਦੋਂ ਬਿਗਨਿੰਗ ਹੋਈ ਹੈ 21ਵੀਂ ਸ਼ਤਾਬਦੀ ਦੀ ਸ਼ੁਰੂਆਤ ਤੋਂ ਉੱਤੋਂ। ਉੱਥੇ ਏਦਾਂ ਹੋਇਆ ਸੀਗਾ ਜਿਹੜੇ ਬਲੈਕਸ ਨੂੰ ਉਹਨਾਂ ਨੂੰ ਬਹੁਤੀਆਂ ਨੌਕਰੀਆਂ ਦੇ ਵਿਚ ਤਰਜੀਹ ਨਹੀਂ ਮਿਲਦੀ। ਵੀ ਆਲ ਨੋ ਅਬਾਊਟ ਇਟ, ਇੱਕ ਯੂਨੀਵਰਸਲ ਫੈਕਟ ਹੈ, ਜਿੰਨਾ ਵਾਈਟਸ ਨੂੰ ਪ੍ਰੈਫਰੈਂਸ ਮਿਲਦੀ ਹੈ ਅਮੈਰੀਕਾ ਦੇ ਵਿਚ ਓਨੀ ਬਲੈਕ ਪਾਪੂਲੇਸ਼ਨ ਜਾਂ ਲੈਟੀਨੋ ਪਾਪੂਲੇਸ਼ਨ ਜਿਹੜੀ ਹੈ ਉਹਨਾਂ ਨੂੰ ਨਹੀਂ ਮਿਲਦੀ। ਸੋ ਉਹਦਾ ਫਰਕ ਕੀ ਪਿਆ ਕਿ ਜਦੋਂ ਅਮਰੀਕਾ ਦੇ ਵਿਚ 2001 ਦੇ ਵਿਚ ਜਦੋਂ ਅਟੈਕ ਹੋਇਆ, ਅਮਰੀਕਾ ਦੇ ਵਿਚ 9/11 ਦਾ ਜਦੋਂ ਅਟੈਕ ਹੋਇਆ, ਉਸ ਤੋਂ ਬਾਅਦ ਕੀ ਸੀਗਾ ਕਿ ਅਮਰੀਕਾ ਦੇ ਵਿਚ ਕਰਜ਼ੇ ਜਿਹੜੇ ਸੀਗੇ ਉਹ ਸਸਤੇ ਹੋ ਗਏ। ਸਰਕਾਰਾਂ ਦੇ ਕੋਲ ਇਕ ਤਰੀਕਾ ਹੁੰਦਾ ਕਿ ਜੇ ਅਸੀਂ ਮੁਲਕ ਨੂੰ ਮੁੜ ਕੇ ਰਿਵਾਈਵ ਕਰਨਾ ਤਾਂ ਕਰਜ਼ੇ ਜਿਹੜੇ ਸਸਤੇ ਕਰ ਦੋ, ਲੋਕ ਜਿਹੜੇ ਨੇ ਨਿਵੇਸ਼ ਕਰਨਗੇ, ਨਵੇਂ ਨਿਵੇਸ਼ ਦੇ ਨਾਲ ਨੌਕਰੀਆਂ ਨਿਕਲਣਗੀਆਂ, ਨੌਕਰੀਆਂ ਦੇ ਨਾਲ ਲੋਕਾਂ ਦੇ ਜਿਹੜੀ ਆਮਦਨ ਹੈ ਉਹ ਵਧੇਗੀ, ਜਦੋਂ ਆਮਦਨ ਵਧੇਗੀ ਖਰਚਾ ਵਧੇਗਾ, ਖਰਚਾ ਵਧੇਗਾ ਤਾਂ ਜਿਹੜਾ ਸਿਸਟਮ ਹੈਗਾ ਜਿਹੜਾ ਅਰਥਚਾਰੇ ਦਾ ਚੱਕਰ ਹੈ, ਪ੍ਰੋਡਕਸ਼ਨ ਕੰਜਮਪਸ਼ਨ ਇਨਵੈਸਟਮੈਂਟ ਪੈਦਾਵਾਰ ਖਪਤ ਤੇ ਨਿਵੇਸ਼, ਇਹ ਸਾਰੇ ਆਟੋਮੈਟਿਕਲੀ ਟਰੈਕ ਤੇ ਆ ਜਾਣਗੇ। ਤਾਂ ਇਹ ਸਰਕਾਰਾਂ ਦੇ ਹੱਥ ਦੇ ਵਿਚ ਤੀਰ ਹੁੰਦਾ ਵਿਆਜ ਨੂੰ ਥੱਲੇ ਕਰਨਾ ਜਾਂ ਉੱਤੇ ਕਰਨਾ। ਹੁਣ ਉਸ ਵੇਲੇ ਸਰਕਾਰਾਂ ਨੇ ਜਦੋਂ ਤਹਿਸ ਨਹਿਸ ਹੋ ਗਿਆ 11 ਸਤੰਬਰ ਦੇ ਅਟੈਕਸ ਤੋਂ ਬਾਅਦ, ਤਾਂ ਸਰਕਾਰਾਂ ਨੇ ਕਰਜ਼ੇ ਸਸਤੇ ਕਰਤੇ। ਹੁਣ ਉਹ ਜਿਹੜੇ ਸਸਤੇ ਕਰਜ਼ੇ ਸੀ ਉੱਥੇ ਲੋਕਾਂ ਨੇ ਪੈਸਾ ਜਿਹੜਾ ਹੈ ਉਹਨੂੰ ਹਾਊਸਿੰਗ ਖੇਤਰ ਦੇ ਵਿਚ ਲਾਇਆ, ਜਿਹੜਾ ਹਾਊਸਿੰਗ ਜਿਹੜਾ ਮਕਾਨਾਂ ਦਾ ਖੇਤਰ ਹੈ, ਚਾਹੇ ਨਵੀਂ ਉਸਾਰੀ ਕਰਾਈ ਹੈ ਤੇ ਚਾਹੇ ਜਿਹੜੇ ਮਕਾਨ ਨੇ ਉਹ ਪੁਰਾਣੇ ਜਿਹੜੇ ਸੀ ਉਹਨਾਂ ਨੂੰ ਲਿੱਤਾ। ਤਾਂ ਇਸ ਤਰੀਕੇ ਦੇ ਨਾਲ ਉੱਥੇ ਇੱਕ ਹਾਊਸਿੰਗ ਬਬਲ ਬਣਨਾ ਸ਼ੁਰੂ ਹੋ ਗਿਆ। ਲੇਕਿਨ ਪ੍ਰੋਬਲਮ ਕਿੱਥੇ ਆਈ, ਜਦੋਂ ਇਹ ਹਾਊਸਿੰਗ ਬਬਲ ਜਿਹੜਾ ਸੀਗਾ ਇਹਨੇ ਜਿਹੜੀ ਇਨਫਲੇਸ਼ਨ ਹੈਗੀ ਹੈ ਪ੍ਰਾਈਸਿਸ ਦੇ ਵਿਚ ਅੱਗ ਲਾ ਤੀ, ਹਰ ਪਾਸੇ ਪ੍ਰਾਈਸਿਸ ਇੰਨੇ ਕੁ ਜ਼ਿਆਦਾ ਵੱਧ ਗਏ। ਜਦੋਂ ਅਸੀਂ ਦੇਖਦੇ ਜਦੋਂ ਵੀ ਕਿਸੇ ਚੀਜ਼ ਦੇ ਰੇਟ ਜ਼ਿਆਦਾ ਵੱਧ ਜਾਂਦੇ ਆ ਤਾਂ ਉਹਦੇ ਨਾਲ ਇਨਫਲੇਸ਼ਨ ਬੇਤਹਾਸ਼ਾ ਉੱਤੇ ਆ ਜਾਂਦੀ ਹੈ। ਸੋ ਇਸ ਇਨਫਲੇਸ਼ਨ ਨੂੰ ਕਾਬੂ ਕਰਨ ਦੇ ਲਈ ਅਮੈਰੀਕਨ ਗਵਰਨਮੈਂਟ ਨੇ ਵਿਆਜ ਵਧਾਇਆ, ਜਿਹੜਾ ਵਿਆਜ ਪਹਿਲਾਂ 9/11 ਤੋਂ ਬਾਅਦ 2001 ਦੇ ਵਿਚ ਘਟਾਏ ਸੀ ਤੇ 2004-2006 ਦੇ ਵਿਚ ਉਹਨਾਂ ਨੇ ਵਧਾਉਣੇ ਸ਼ੁਰੂ ਕਰਤੇ। ਜਦੋਂ ਇਹ ਵਿਆਜ ਵਧਿਆ ਹੁਣ ਉੱਥੇ ਇਹ ਨਕਲੀ ਵਿਤਕਰਾ ਸਾਹਮਣੇ ਆਇਆ ਕਿ ਜਦੋਂ ਵਿਆਜ ਵੱਧ ਗਏ ਜਿਹੜੇ ਲੋਕਾਂ ਨੇ ਕਰਜ਼ੇ ਲਿੱਤੇ ਸੀ, ਜਿਹੜੀ ਤਾਂ ਵਾਈਟ ਪਾਪੂਲੇਸ਼ਨ ਸੀਗੀ, ਵਿਆਜ ਵਧਿਆ ਹੋਇਆ ਵਿਆਜ ਜਿਹੜਾ ਸੀ ਵਾਪਸ ਮੋੜਨ ਦੇ ਵਿਚ ਕਾਮਯਾਬ ਹੋ ਗਏ। ਪਰ ਜਿਹੜੇ ਬਲੈਕ ਸੀਗੇ ਕਿਉਂਕਿ ਇਹਨਾਂ ਕੋਲ ਨੌਕਰੀਆਂ ਨਹੀਂ ਸੀਗੀਆਂ, ਵਿਆਜ ਸਸਤੇ ਸੀ ਇਹਨਾਂ ਨੇ ਲੈ ਲਏ ਤੇ ਕਰਜ਼ੇ ਜਿਹੜੇ ਸੀ ਸਸਤੇ ਸੀਗੇ ਉਹ ਲੈ ਲਏ, ਤਾਂ ਇਹ ਲੋਕ ਜਿਹੜੇ ਨੇ ਵਿਆਜ ਮੋੜਨ ਦੇ ਵਿਚ ਨਾਕਾਮਯਾਬ ਹੋ ਗਏ। ਉੱਥੋਂ ਇਹ ਪ੍ਰੋਬਲਮ ਜਿਹੜੀ ਹੈ ਚੱਲਣੀ ਸ਼ੁਰੂ ਹੋਈ ਔਰ ਉੱਥੇ ਦੇ ਕਈ ਬੈਂਕ ਜਿਹੜੇ ਆ ਜਦੋਂ ਅਦਾਇਗੀ ਨਹੀਂ ਹੋਈ, ਖਾਸ ਕਰਕੇ ਬਲੈਕ ਪਾਪੂਲੇਸ਼ਨ ਵਾਈਟ ਵੀ ਹੌਲੀ ਹੌਲੀ ਉਹਦੇ ਚ ਰਲਣੀ ਸ਼ੁਰੂ ਹੋ ਗਈ। ਪਹਿਲਾਂ ਬਲੈਕ ਪਾਪੂਲੇਸ਼ਨ ਸੀ, ਬਾਅਦ ਦੇ ਵਿਚ ਵਾਈਟ ਪਾਪੂਲੇਸ਼ਨ ਵੀ ਉਹਦੇ ਵਿਚ ਦੇਖਾ ਦੇਖੀ ਜਦੋਂ ਉੱਧਰੋਂ ਵੀ ਕਰਜ਼ੇ ਬਣ ਰਹੇ ਸੀ ਕਿੱਦਾਂ ਮੋੜ ਸਕਦੇ ਆ। ਤਾਂ ਸਾਰਾ ਜਿਹੜਾ ਅਰਥਚਾਰੇ ਦਾ ਚੱਕਰ ਸੀ, ਪ੍ਰੋਡਕਸ਼ਨ ਕੰਜਮਪਸ਼ਨ ਇਨਵੈਸਟਮੈਂਟ, ਉਹ ਥੱਲੇ ਜਾਣਾ ਸ਼ੁਰੂ ਹੋ ਗਿਆ। ਸੋ ਅਮਰੀਕਾ ਦੇ ਵਿਚ ਕਈ ਬੈਂਕ ਸਾਡੇ ਸਾਹਮਣੇ ਜਿਹੜੇ ਸੀਗੇ, ਲੇਮੈਨ ਬ੍ਰਦਰਸ, ਸੈਲੀਮਾ, ਫ੍ਰੈਡੀਮਾਰਕ, ਇੱਦਾਂ ਦੇ ਜਿਹੜੇ ਅਦਾਰੇ ਸੀਗੇ ਉਹ ਜਿਹੜੇ ਸੀ ਗਿਰਨਾ ਸ਼ੁਰੂ ਹੋ ਗਏ। ਸੋ ਨਸਲੀ ਵਿਤਕਰਾ ਕਿਤੇ ਨਾ ਕਿਤੇ ਡੈਫੀਨੇਟਲੀ ਇਹਦਾ ਅਰਥਚਾਰੇ ਦੇ ਵਿਚ, ਆਰਥਿਕ ਮਾਮਲਿਆਂ ਦੇ ਵਿਚ ਆਪਣਾ ਜਿਹੜਾ ਰੂਪ ਹੈ ਜਾਂ ਰੰਗ ਹੈ ਉਹ ਛੱਪ ਕੇ ਜਾਂਦਾ ਹੈ।
ਜੀ ਡਾਕਟਰ ਸਾਹਿਬ, ਤੇ ਡਾਕਟਰ ਸਾਹਿਬ ਇਹ ਤਾਂ ਬੜੇ ਵਿਸਥਾਰ ਨਾਲ ਤੁਸੀਂ ਗੱਲ ਦੱਸੀ ਹੈ ਕਿ ਜਿਹੜਾ ਲੋ ਇਕਨੋਮਿਕਸ ਪੈਟਾ, ਬਿਲਕੁਲ ਉਹਦੇ ਵਿਚ ਪਹਿਲਾਂ ਰੇਸਿਜ਼ਮ ਨੇ ਹੀ ਉਹਨਾਂ ਨੂੰ ਲੋ ਇਕਨੋਮਿਕਸ ਪੈਟਾ ਦੇ ਉੱਪਰ ਰੱਖਿਆ, ਤੇ ਨੈਚੁਰਲੀ ਜਦੋਂ ਇਹੋ ਜਿਹੇ ਬੰਦਿਆਂ ਤੇ ਚਾਹੇ ਬਰਾਬਰ ਦੀਆਂ ਟਰਮਸ ਦੇ ਉੱਤੇ ਵੀ ਕਰਜ਼ਾ ਦੇ ਦੋ ਤਾਂ ਵੀ ਉਹ ਮੁਸ਼ਕਿਲ ਹੋ ਜਾਂਦੀ ਹੈ ਕਿ ਉਸ ਚੀਜ਼ ਨੂੰ ਦੇਖਣਾ ਸਮਝਣਾ ਔਖਾ ਹੋ ਜਾਂਦਾ। ਖੈਰ ਆਪਾਂ ਇੱਕ ਛੋਟੀ ਜਿਹੀ ਇੱਕ ਬ੍ਰੇਕ ਦਾ ਸਮਾਂ ਜੀ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਲੈਂਦੇ ਹਾਂ ਤੇ ਉਸ ਤੋਂ ਬਾਅਦ ਅਗਲੇ ਹਿੱਸੇ ਤੇ ਜਾਂਦੇ ਹਾਂ ਕਿ ਸਰਕਾਰਾਂ ਇਹ ਕਰਜ਼ੇ ਚੱਕਦੀਆਂ ਕਿਉਂ ਨੇ। ਅੱਜ ਵੀ ਮੈਂ ਆਪਣੇ ਪ੍ਰੋਗਰਾਮ ਦੇ ਵਿੱਚ ਇਹ ਜ਼ਿਕਰ ਕਰ ਰਿਹਾ ਸੀ ਕਿ ਦੁਨੀਆਂ ਭਰ ਦੀਆਂ ਸਰਕਾਰਾਂ ਆਰਥਿਕ ਤੌਰ ਦੇ ਉੱਤੇ ਕਰਜ਼ਾਈ ਹੋ ਗਈਆਂ ਨੇ। ਉਹ ਕਿਹੜਾ ਸ਼ਾਹੂਕਾਰ ਹੈ ਜਿਹਦੇ ਕੋਲ ਪੈਸਾ ਬਣ ਰਿਹਾ, ਪਰ ਦੇਸ਼ਾਂ ਦੇ ਦੇਸ਼ ਆਰਥਿਕ ਤੌਰ ਤੇ ਕੰਗਾਲ ਹੁੰਦੇ ਜਾ ਰਹੇ ਆ, ਡੁੱਬਦੇ ਜਾ ਰਹੇ, ਹੁਣ ਇਹ ਪੈਸਾ ਵਾਪਸ ਤਾਂ ਮੋੜ ਨਹੀਂ ਸਕਦੇ। ਪੂਰੀ ਦੀ ਪੂਰੀ ਧਰਤੀ ਤੇ ਰਹਿੰਦੇ ਲੋਕ ਪਿੱਛੇ ਦੀ ਪਿੱਛੇ ਜਾਈ ਜਾ ਰਹੇ ਆ। ਆਪਾਂ ਇਸ ਨੈਟਵਰਕ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਆਫਟਰ ਅ ਸ਼ਾਰਟ ਬ੍ਰੇਕ। ਹਾਂਜੀ,
ਬੜੇ ਦਿਨਾਂ ਤੋਂ ਨਾ ਮੈਂ ਘਰ ਲੱਭਣ ਦੀ ਕੋਸ਼ਿਸ਼ ਕਰ ਰਹੀ ਹਾਂ ਪਰ ਮੈਨੂੰ ਕੋਈ ਵੀ ਚੰਗਾ ਘਰ ਨਹੀਂ ਮਿਲ ਰਿਹਾ। ਮੇਰਾ ਕ੍ਰੈਡਿਟ ਸਕੋਰ ਵੀ ਚੰਗਾ ਨਹੀਂ ਹੈ ਤੇ ਨਾ ਹੀ ਮੇਰੇ ਕੋਲ ਡਾਊਨ ਪੇਮੈਂਟ ਦੇਣ ਦੇ ਲਈ ਪੈਸੇ ਨੇ। ਮੈਨੂੰ ਤਾਂ ਕੁਝ ਸਮਝ ਨਹੀਂ ਆ ਰਿਹਾ ਕੀ ਕਰਾਂ ਮੈਂ।
ਉਹ ਤੂੰ ਮਿਹਨਤ ਜੀ ਨੂੰ ਕਿਉਂ ਨਹੀਂ ਮਿਲਦੀ? ਉਹ ਤੈਨੂੰ ਲੋਐਸਟ ਕ੍ਰੈਡਿਟ ਸਕੋਰ ਦੇ ਬਾਵਜੂਦ ਘੱਟ ਤੋਂ ਘੱਟ ਦਰਾਂ ਦੇ ਮੋਰਗੇਜ ਲੈ ਕੇ ਦੇ ਸਕਦੇ ਨੇ। ਹੁਣ ਦੇਰ ਨਾ ਕਰ, ਹੁਣੇ ਹੀ ਕਾਲ ਕਰ ਮਿਹਨਤ ਜੀ ਨੂੰ।
ਜੀ ਹਾਂ, ਜੇਕਰ ਤੁਸੀਂ ਵੀ ਘਰ ਲੱਭ ਰਹੇ ਹੋ ਤਾਂ ਫਿਰ ਹੁਣੇ ਹੀ ਕਾਲ ਕਰੋ ਮਿਹਨਤ ਜੀ ਨੂੰ 6477022023 ਜਾਂ 6474724141।
ਏਸ਼ੀਅਨ ਫੂਡ ਸੈਂਟਰ ਦੀਆਂ ਸਾਰੀਆਂ ਹੀ ਲੋਕੇਸ਼ਨਸ ਤੇ 11 ਜਨਵਰੀ ਤੋਂ 21 ਜਨਵਰੀ ਤੱਕ ਲੱਗ ਚੁੱਕੀ ਹੈ ਲੋਹੜੀ ਸੇਲ। 10 ਪੌਂਡ ਸ਼ੇਰ ਮਲਟੀਗ੍ਰੇਨ ਆਟਾ 13.99, 10 ਪਾਉਂਡ ਇੰਡੀਆ ਗੇਟ ਬਾਸਮਤੀ ਰਾਈਸ 11.99, ਆਲਮੰਡਸ 4.99 ਪਰ ਪਾਉਂਡ, 300 ਗ੍ਰਾਮ ਖਾਲਸਾ ਪਨੀਰ 4.29। ਲੋਹੜੀ ਦੇ ਖਾਸ ਮੌਕੇ ਤੇ ਲਾਰਜ ਵਰਾਇਟੀ ਆਫ ਰੇਵੜੀ, ਗੱਚਕ, ਮੂੰਗਫਲੀ, ਗਿਫਟ ਬਾਕਸਿਸ ਵੀ ਮਿਲਣਗੀਆਂ। ਫਲ ਫਰੂਟ ਦਾਲਾਂ ਸਬਜ਼ੀਆਂ ਦੀ ਲਾਰਜ ਵਰਾਇਟੀ ਅੰਡਰ ਵਨ ਰੂਫ। ਏਸ਼ੀਅਨ ਫੂਡ ਸੈਂਟਰ ਨਾਓ ਓਪਨ ਇਨ ਗੁਐਲਫ 416-740-3262। ਏਸ਼ੀਅਨ ਫੂਡ ਸੈਂਟਰ ਵਿਸ਼ਿੰਗ ਯੂ ਆਲ ਹੈਪੀ ਲੋਹੜੀ।
ਜੇ ਤੁਸੀਂ ਆਪਣੇ ਘਰ ਤੇ ਆਟੋ ਇੰਸ਼ੋਰੈਂਸ ਦੇ ਰਿਨਿਊਵਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਦੋਨਾਂ ਦੇ ਲਈ ਹੀ ਇੱਕ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫੇਰ ਘਬਰਾਉਣ ਦੀ ਲੋੜ ਨਹੀਂ। ਹੁਣ ਤੁਸੀਂ ਜਾਓ ਆਲ ਸਟੇਟ ਦੇ ਰਾਜਾ ਮੁਦੱਸਰ ਕੋਲ।
ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 647-290-3773। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਕਰ ਸਕਦੇ ਹੋ।
ਆਪਕੇ ਘਰ ਕੀ ਖੂਬਸੂਰਤੀ ਆਪਕਾ ਜ਼ੌਕ। ਖੂਬਸੂਰਤ ਦਿਲਕਸ਼ ਕਿਚਨ, ਕੈਬਨਿਟਸ, ਕਾਊਂਟਰ ਟਾਪਸ, ਬਾਥਰੂਮਸ, ਕੈਬਨਿਟਸ ਐਂਡ ਕਾਊਂਟਰਸ,
ਰਾਈਟ ਕਸਟਮ ਕੈਬਨੇਟਰੀ ਇੰਕ,
ਯੂਰੋਪੀਅਨ ਟੈਕਨੋਲੋਜੀ ਔਰ ਮੈਨੂਫੈਕਚਰਿੰਗ, ਕਿਸੀ ਭੀ ਕਿਸਮ ਕਾ ਰੈਜ਼ੀਡੈਂਸ਼ੀਅਲ ਯਾ ਕਮਰਸ਼ੀਅਲ, ਵੁੱਡ ਵਰਕ, 3D ਸਕ੍ਰੀਨ ਪਰ ਕਸਟਮ ਡਿਜ਼ਾਈਨ ਕਾ ਇੰਤਖਾਬ ਕੀਜੀਏ। ਜਦੀਦ ਦੌਰ ਕਾ ਤਕਾਜ਼ਾ,
ਰਾਈਟ ਕਸਟਮ ਕੈਬਨੇਟਰੀ ਇੰਕ।
ਸਪੈਸ਼ਲ ਪ੍ਰੋਮੋ 12 ਮੰਥਸ, no interest, no payment. Kaam aaj karwaiye, payment 12 mahine mein kijiye. Right Custom Cabinetry Inc.
647-300-8473. Tusi sunreo The Current Affairs with Ramanjeet Sidhu. Is program ch tusi apne vapar layi, karobar layi, advertisement de sakte ho. Ishtihar dene de layi, unhe sampark karo sadi marketing associate Shazia Malik nu 6472424746.
Good morning everyone, you're listening to WTUR 770 AM, your trusted source for news and information. Here comes your host Ramanjeet Sidhu with the current affairs.
ਦੀ ਕਰੰਟ ਅਫੇਅਰਸ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਅਸੀਂ ਆਰਥਿਕ ਵਿਸ਼ਿਆਂ ਦੇ ਬਾਹਰ ਡਾਕਟਰ ਰਾਜੀਵ ਖੋਸਲਾ ਜੀ ਦੇ ਨਾਲ ਗੱਲਬਾਤ ਕਰ ਰਹੇ ਹਾਂ। ADAV ਕਾਲਜ ਚੰਡੀਗੜ੍ਹ ਪੜ੍ਹਾਉਂਦੇ ਨੇ ਤੇ ਅਸੀਂ ਪਹਿਲਾਂ ਤਾਂ ਅਮਰੀਕੀ ਲੋਕਾਂ ਦੇ ਉੱਤੇ ਕਰਜ਼ਾ ਤੇ ਉਹਦਾ ਰੇਸਿਜ਼ਮ ਦੇ ਨਾਲ ਕੀ ਸੰਬੰਧ ਹੈ ਉੱਥੋਂ ਅਸੀਂ ਗੱਲਬਾਤ ਸ਼ੁਰੂ ਕੀਤੀ ਹੈ ਤੇ ਹੁਣ ਅਗਲਾ ਸਾਡਾ ਸਵਾਲ ਇਹ ਹੈ ਕਿ ਡਾਕਟਰ ਸਾਹਿਬ, ਡਾਕਟਰ ਖੋਸਲਾ ਸਾਹਿਬ, ਇਹ ਸਰਕਾਰਾਂ ਜਦੋਂ ਕਰਜ਼ੇ ਚੱਕਦੀਆਂ ਨੇ ਤੇ ਇਹ ਕਿਉਂ ਚੱਕਦੀਆਂ ਤੇ ਗਲੋਬਲੀ ਕਿਸ ਐਕਸਟੈਂਟ ਤੱਕ ਇਹ ਕਰਜ਼ਾ ਪਹੁੰਚ ਚੁੱਕਿਆ? ਕਿਉਂਕਿ ਅਮਰੀਕਾ ਦਾ ਮੈਨੂੰ $35 trillion ਦੇ ਨੇੜੇ ਤੇੜੇ ਸੀ, ਐਗਜੈਕਟ ਫਿਗਰ ਮੈਨੂੰ ਨਹੀਂ ਪਤਾ, ਪਰ ਪੰਜਾਬ ਦੇਖ ਲੋ, ਕੋਈ ਦੇਸ਼ ਦੇਖ ਲੋ, ਸਾਰੇ ਕਰਜ਼ਾਈ ਹੋਏ ਪਏ ਨੇ। ਇਹ ਕੀ ਵਰਤਾਰਾ ਚੱਲ ਰਿਹਾ ਦੁਨੀਆਂ ਭਰ ਦੇ ਵਿੱਚ? ਫਿਰ ਹੂ ਇਜ਼ ਮੇਕਿੰਗ ਦਾ ਮਨੀ? ਇਫ ਐਂਟਾਇਰ ਸਿਸਟਮ ਇਜ਼ ਕੋਲੈਪਸਿੰਗ, ਕੰਟਰੀਜ਼ ਆਰ ਕੋਲੈਪਸਿੰਗ, ਵਟ ਇਜ਼ ਦ ਸਟੇਟ ਆਫ ਅਫੇਅਰਸ ਐਟ ਵਰਲਡ ਲੈਵਲ? ਹਾਂਜੀ, ਗਲੋਬਲੀ
ਦੇਖੋ ਜੀ, ਪਹਿਲਾਂ ਤਾਂ ਜਿਹੜੀ ਸਿੱਧੂ ਸਾਹਿਬ ਤੁਸੀਂ ਗੱਲ ਕੀਤੀ ਹੈ ਵੀ ਸਰਕਾਰਾਂ ਜਿਹੜੀਆਂ ਨੇ ਕਰਜ਼ੇ ਕਿਉਂ ਚੱਕਦੀਆਂ ਨੇ, ਇਹਦਾ ਦੇਖੋ ਵਰਲਡ ਓਵਰ ਜਿਹੜਾ ਸਰਕਾਰਾਂ ਦਾ ਰੋਲ ਹੈ, ਜਦੋਂ ਅਸੀਂ ਸਰਕਾਰਾਂ ਚੁਣਦੇ ਹਾਂ ਤਾਂ ਸਰਕਾਰਾਂ ਅਸੀਂ ਇਸ ਕਰਕੇ ਚੁਣਦੇ ਹਾਂ ਵੀ ਉਹਨਾਂ ਨੇ ਇੱਕ ਵੈਲਫੇਅਰ ਦਾ ਕੰਮ ਜਿਹੜਾ ਹੈਗਾ, ਲੋਕ ਭਲਾਈ ਦਾ ਕੰਮ ਜਿਹੜਾ ਹੈ ਉਹ ਅਸੀਂ ਸਰਕਾਰਾਂ ਤੋਂ ਐਕਸਪੈਕਟ ਕਰਦੇ ਹਾਂ। ਔਰ ਹਰ ਕੰਟਰੀ ਦੇ ਕੰਸਟੀਟਿਊਸ਼ਨ ਦੇ ਵਿੱਚ, ਸੰਵਿਧਾਨ ਦੇ ਵਿੱਚ ਸਰਕਾਰਾਂ ਨੂੰ ਨਸੀਹਤ ਦਿੱਤੀ ਹੋਈ ਹੈ ਕਿ ਸਰਕਾਰਾਂ ਜਿਹੜੀਆਂ ਨੇ ਲੋਕ ਪੱਖੀ ਕੰਮ ਕਰਨ, ਵੈਲਫੇਅਰ ਐਕਟੀਵਿਟੀਜ਼ ਕਰਨ। ਤੇ ਜਦੋਂ ਇਸੇ ਲੀਗ ਦੇ ਵਿੱਚ ਆਪਾਂ ਅੱਗੇ ਦੇਖਦੇ ਹਾਂ ਵੀ ਸਰਕਾਰਾਂ ਨੇ ਜਦੋਂ ਵੈਲਫੇਅਰ ਐਕਟੀਵਿਟੀਜ਼ ਕਰਨੀਆਂ ਨੇ ਤਾਂ ਸਰਕਾਰ ਜਿਹੜੀ ਹੈ ਉਸ ਵੈਲਫੇਅਰ ਐਕਟੀਵਿਟੀ ਦੇ ਦੌਰਾਨ ਜਿਹੜਾ ਮਾਲੀਆ ਹੈ ਉਹ ਵੀ ਇਕੱਠਾ ਕਰਦੀ ਹੈ ਟੈਕਸ ਲਾ ਕੇ, ਤੇ ਲੋਕਾਂ ਦੇ ਉੱਤੇ ਹੀ ਖਰਚਾ ਵੀ ਕਰਦੀ ਹੈ। ਇਹ ਜਿਹੜਾ ਖਰਚਾ ਹੁੰਦਾ ਦੋ ਤਰੀਕੇ ਦਾ ਹੁੰਦਾ। ਇੱਕ ਤਾਂ ਹੁੰਦਾ ਜਿੱਦਾਂ ਸਾਨੂੰ ਤਨਖਾਹਾਂ ਦੇ ਦਿੱਤੀਆਂ ਲੋਕਾਂ ਨੂੰ ਜਿਹੜੇ ਨੌਕਰੀ ਤੇ ਹੈ, ਜਾਂ ਜਿਹੜਾ ਪੈਟਰੋਲ ਡੀਜ਼ਲ ਇਹਨਾਂ ਦੇ ਉੱਤੇ ਖਰਚਾ, ਸਰਕਾਰੀ ਗੱਡੀਆਂ ਚੱਲ ਪਈਆਂ, ਜਿਹੜਾ ਆਮ ਡੇ ਟੂ ਡੇ ਰੋਜ਼ਾਨਾ ਦੇ ਖਰਚੇ ਨੇ। ਇੱਕ ਖਰਚਾ ਸਰਕਾਰਾਂ ਕਰਦੀਆਂ ਨੇ ਜਿਹੜਾ ਜਿਹਨੂੰ ਅਸੀਂ ਪੂੰਜੀਗਤ ਖਰਚਾ ਕਹਿੰਦੇ ਆ, ਜਿਹੜਾ ਨਿਵੇਸ਼ ਅਸਲ ਮਾਇਨੇ ਦੇ ਵਿੱਚ ਨਿਵੇਸ਼ ਹੁੰਦਾ। ਕੋਈ ਡੈਮ ਬਣਾਤਾ, ਕੋਈ ਸੜਕ ਬਣਾਤੀ, ਕੋਈ ਉਸਾਰੀ ਜਿਹੜੀ ਹੈ ਰੇਲਵੇ ਲਾਈਨ ਦੀ, ਕੋਈ ਬਸਿਸ ਖਰੀਦ ਲਈਆਂ, ਸੋ ਉਹ ਜਿਹੜਾ ਹੈਗਾ ਪੂੰਜੀਗਤ ਖਰਚਾ ਹੁੰਦਾ। ਤਾਂ ਇਸ ਖਰਚੇ ਦੇ ਨਾਲ ਕੀ ਹੁੰਦਾ ਕਿ ਜਨਰਲੀ ਸਰਕਾਰਾਂ ਦਾ ਪੂੰਜੀਗਤ ਖਰਚਾ ਜਦੋਂ ਵੀ ਸਰਕਾਰਾਂ ਕਰਦੀਆਂ ਨੇ ਉਹ ਛੇਤੀ ਰਿਕਵਰ ਨਹੀਂ ਹੁੰਦਾ। ਉਹ ਖਰਚਾ ਤਾਂ ਸਰਕਾਰ ਕਰ ਲੈਂਦੀ ਹੈ ਪਰ ਮਾਲੀਏ ਦੇ ਵਿੱਚ ਸਰਕਾਰ ਦੇ ਇੰਨਾ ਕੋਫਰਸ ਦੇ ਵਿੱਚ ਪੈਸਾ ਨਹੀਂ ਹੁੰਦਾ ਕਿ ਇਮੀਡੀਏਟਲੀ ਪੈਸਾ ਉਹ ਸਾਰੇ ਖਰਚੇ ਨੂੰ ਫਾਈਨਾਂਸ ਕਰ ਸਕੇ। ਸੋ ਸਰਕਾਰਾਂ ਕੀ ਕਰਦੀਆਂ ਨੇ, ਅਲੱਗ ਅਲੱਗ ਸੋਰਸਿਸ ਦੇ ਵਿੱਚੋਂ ਪੈਸਾ ਜਿਹੜਾ ਹੈ ਬੋਰੋ ਕਰਦੀਆਂ ਨੇ। ਉਹ ਸ਼ਾਰਟ ਟਰਮ ਦੀ ਬੋਰਿੰਗਸ ਵੀ ਹੋ ਸਕਦੀਆਂ ਜਿਹੜੀ ਥੋੜੇ ਟਾਈਮ ਦੇ ਲਈ ਅਸੀਂ ਕਰਨੀਆਂ ਨੇ, ਜਾਂ ਲੌਂਗ ਟਰਮ ਦੀਆਂ 40 ਸਾਲ ਤੱਕ ਦੀਆਂ ਬੋਰਿੰਗਸ ਵੀ ਕਰ ਲੈਂਦੀਆਂ ਨੇ। ਦਿਸ ਇਜ ਹਾਓ ਦਾ ਗਵਰਨਮੈਂਟ ਦੇ ਗੋ ਫੋਰ ਦਾ ਬੋਰਿੰਗਸ। ਇਹ ਕਾਰਨ ਹੈ ਕਿਉਂਕਿ ਵੈਲਫੇਅਰ ਐਕਟੀਵਿਟੀ ਲੋਕਾਂ ਦੀਆਂ ਭਲਾਈ ਦੇ ਕਾਰਨ ਸਰਕਾਰਾਂ ਨੂੰ ਕਰਜ਼ੇ ਚੁੱਕਣੇ ਪੈਂਦੇ ਨੇ।
ਤੇ ਡਾਕਟਰ ਸਾਹਿਬ ਹੁਣ ਜਿਵੇਂ ਫੀਨੋਮੀਨਾ ਵੀ ਚੱਲਦਾ ਜੇ ਕੰਟਰੀਜ਼ ਡੈਟ ਚੱਕਦੀਆਂ ਨੇ ਤੇ ਉਹਦੇ ਤੁਸੀਂ ਕੁਝ ਰੀਜ਼ਨ ਦੱਸੇ ਆ ਵੀ ਆ ਹਨਾ, ਆਪਾਂ ਮੈਂ ਰੀਜ਼ਨ ਹੀ ਅੱਗੇ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਵੀ ਸੀਗਾ ਕਿ ਤੁਸੀਂ ਇਸ ਪੁਆਇੰਟ ਨੂੰ ਐਲਾਬੋਰੇਟ ਕੀਤਾ ਕਿ ਪਬਲਿਕ ਵੈਲਫੇਅਰ ਲਈ ਇਹ ਕਰਜ਼ੇ ਚੱਕਣੇ ਪੈਂਦੇ ਨੇ, ਤੇ ਜਦੋਂ ਵਰਲਡ ਬੈਂਕ ਵਾਲੀ ਗੱਲ ਦੇਖੀ ਜੀ ਤੇ ਉਹ ਇਹਨੂੰ ਕਹਿੰਦੇ ਆ ਕਿ ਬਾਈ ਜੇ ਤੁਸੀਂ ਲੋਕਾਂ ਦੀ ਸੇਵਾ ਹੀ ਕਰਨੀ ਹੈ, ਜੇ ਭੁੱਖਿਆਂ ਨੂੰ ਰੋਟੀ ਖਵਾਉਣੀ ਤਾਂ ਸਾਡਾ ਪੈਸਾ ਰਿਕਵਰ ਨਹੀਂ ਹੋਣਾ। ਜੋ ਆਮ ਸ਼ਾਹੂਕਾਰ ਜੇ ਕਿਸੇ ਦੇ ਪੈਸੇ ਦੇਣੇ ਤੇ ਅਗਲਾ ਤੁਹਾਡੀ ਪ੍ਰੋਜੈਕਟ ਰਿਪੋਰਟ ਮੰਗਦਾ ਕਿ ਤੁਸੀਂ ਇਹਦੇ ਚੋਂ ਕਿੰਨੀ ਕਮਾਈ ਕਰੋਗੇ, ਜੇ ਕਮਾਈ ਹੁੰਦੀ ਦਿਖੋਗੀ ਤਾਂ ਹੀ ਪੈਸੇ ਵਾਪਸ ਕਰੋਗੇ। ਹੁਣ ਜਿਹੜੀ ਵਰਲਡ ਬੈਂਕ ਦੀ ਫੰਕਸ਼ਨਿੰਗ ਆ ਉਹਦੇ ਹਿਸਾਬ ਨਾਲ ਤਾਂ ਸਰਕਾਰਾਂ ਨੂੰ ਹੁਣ ਸੜਕਾਂ ਬਣਾ ਕੇ ਕੀ ਰਿਟਰਨ ਮਿਲਣੀਆਂ, ਜਾਂ ਤਾਂ ਸਰਕਾਰਾਂ ਟੋਲ ਟੈਕਸ ਲਾ ਦੇਣ। ਉਹ ਫਿਰ ਜਿਹੜਾ ਇਕਨੋਮਿਕ ਮਾਡਲ ਹੈ ਉਹ ਡਿਫਰੈਂਟ ਹੈ, ਜਿਹੜਾ ਬੈਂਕਿੰਗ ਤੇ ਕਰਜ਼ੇ ਦਾ ਲੈਣ ਦੇਣ ਦਾ ਸਿਸਟਮ ਹੈ, ਤੇ ਇਹ ਫਿਰ ਮਤਲਬ ਕਿ ਹਾਂ ਸੋਲਵ ਹੋਣ ਵਾਲੀ ਪ੍ਰੋਬਲਮ ਹੈ, ਇਹਨੂੰ ਕਿੱਦਾਂ ਅੰਡਰਸਟੈਂਡ ਕਰੀਏ?
ਨਹੀਂ, ਮੈਂ ਇਸ ਚੀਜ਼ ਤੇ ਆਉਂਦਾ ਜੀ। ਉਸ ਤੋਂ ਪਹਿਲਾਂ ਮੈਨੂੰ ਇੱਕ ਧਿਆਨ ਦੇ ਵਿੱਚ ਆ ਗਈ ਗੱਲ ਤੁਸੀਂ ਹੁਣ ਕੀਤੀ ਸੀ ਸਿੱਧੂ ਸਾਹਿਬ ਕਿ ਵਰਲਡ ਓਵਰ ਜਿਹੜਾ ਕਰਜ਼ਿਆਂ ਦਾ ਹੈਗਾ ਬਈ ਕਿੱਦਾਂ ਇੱਕ ਕਰਜ਼ਾ ਚੱਲ ਰਿਹਾ। ਸਾਰੀਆਂ ਅਗਰ ਅਸੀਂ ਮੁਲਕਾਂ ਨੂੰ ਮਿਲਾ ਲਈਏ, ਤੁਸੀਂ ਅਮਰੀਕਾ ਦੀ ਬਿਲਕੁਲ ਫਿਗਰ ਠੀਕ ਕੋਟ ਕੀਤੀ ਸੀਗੀ, $35 trillion, ਔਰ ਅਮਰੀਕਾ ਦੇ ਵਿੱਚ ਤਾਂ ਪ੍ਰੋਬਲਮ ਇਹ ਆ ਰਹੀ ਹੈ ਕਿ ਉੱਥੇ ਦੀ ਸਰਕਾਰ ਜਿਹੜੀ ਹੈ ਡਿਫਾਲਟ ਕਰ ਸਕਦੀ ਸੀ। ਦੋ ਵਾਰੀ ਪਿੱਛੇ ਹੋ ਗਿਆ ਕਿ ਉਹਨਾਂ ਨੂੰ ਰਿਪਬਲਿਕਨਸ ਦੇ ਕੋਲੋਂ, ਡੈਮੋਕਰੇਟਸ ਨੂੰ ਰਿਪਬਲਿਕਨਸ ਦੇ ਕੋਲੋਂ ਦੀ ਜਾ ਕੇ ਨਵੀਂ ਮਨਜੂਰੀ ਲੈਣੀ ਪਈ ਜ਼ਿਆਦਾ ਖਰਚਾ ਕਰਨ ਦੇ ਲਈ, ਕਿਉਂਕਿ ਰਿਪਬਲਿਕਨਸ ਕਹਿ ਰਹੇ ਸੀ ਜ਼ਰੂਰਤ ਤੋਂ ਜ਼ਿਆਦਾ ਡੈਮੋਕਰੇਟਸ ਨੇ ਉੱਥੇ ਕਰਜ਼ਾ ਲੈ ਲਿਆ। ਵੈਰੀ ਰਾਈਟ, ਅਮਰੀਕਾ ਨੇ ਕਰਜ਼ਾ ਜਿਹੜਾ ਹੈ ਬਹੁਤ ਜ਼ਿਆਦਾ ਚੱਕਿਆ ਹੋਇਆ $35 trillion ਦਾ। ਐਂਡ ਅੱਗੇ ਜੇ ਆਪਾਂ ਇਸ ਤੋਂ ਇੱਕ ਸਟੈਪ ਚੱਲਦੇ ਹਾਂ, ਸੋਰੀ, ਇਹ ਜਿਹੜਾ ਕਰਜ਼ਾ ਹੈ ਵਰਲਡ ਵਾਈਡ $300 trillion ਦਾ ਹੈ ਜੀ। $300 trillion ਦਾ ਮਤਲਬ 300 ਲੱਖ ਕਰੋੜ ਡਾਲਰ, ਇਹਨੂੰ ਅਸੀਂ ਹਿੰਦੁਸਤਾਨੀ ਰੁਪਈਆਂ ਚ ਨੀ ਹਜੇ ਕਨਵਰਟ ਕਰ ਰਹੇ, ਜੇ ਗੁਣਾ ਕਰਾਂਗੇ 80 ਦੇ ਨਾਲ ਫੇਰ ਇਹ ਕਨਵਰਟ ਹੋਏਗਾ ਇੰਡੀਅਨ ਕਰੰਸੀ ਦੇ ਵਿੱਚ। ਅਦਰਵਾਈਜ਼ ਇਟ ਟੈਂਟਾਮਾਊਂਟਸ ਟੂ $300 trillion। ਹੁਣ ਜੇ ਅਸੀਂ ਸਿੱਧੇ ਜੇ ਅੱਖਰਾਂ ਚ ਗੱਲ ਕਰੀਏ, ਜੇ ਹਰ ਬੰਦਾ ਦੁਨੀਆਂ ਦੇ ਵਿੱਚ ਜਿਹੜੇ ਲੋਕ ਨੇ, ਜੇ 3.5 ਸਾਲ ਮੁਫ਼ਤ ਦੇ ਵਿੱਚ ਕੰਮ ਕਰਨਗੇ ਫ੍ਰੀ ਆਫ ਕੋਸਟ, ਤਾਂ ਇਹ ਕਰਜ਼ਾ ਲਾਇਆ ਜਾ ਸਕਦਾ $300 trillion ਦਾ, ਨਹੀਂ ਤਾਂ ਇਹ ਕਰਜ਼ਾ ਨਹੀਂ ਲਾਇਆ ਜਾ ਸਕਦਾ। ਦਿਸ ਇਜ਼ ਦਾ ਐਕਸਟੈਂਟ ਆਫ ਡੈਟ। ਇੰਨਾ ਜ਼ਿਆਦਾ ਕਰਜ਼ਾ ਜਿਹੜਾ ਹੈ ਸਾਰਿਆਂ ਨੇ ਚੱਕਿਆ, ਇਹ ਕੋਈ ਇੱਕ ਮੁਲਕ ਨੇ ਨਹੀਂ ਚੱਕਿਆ, ਇਹ ਸਾਰੀ ਦੁਨੀਆਂ ਦੇ ਮੁਲਕਾਂ ਨੇ ਕਰਜ਼ੇ ਚੱਕੇ ਹੋਏ ਨੇ। ਕਿਉਂਕਿ 2007-08 ਦੇ ਵਰਤਾਰੇ ਤੋਂ ਬਾਅਦ ਕਰਜ਼ੇ ਜਿਹੜੇ ਸੀ ਸਸਤੇ ਹੋ ਗਏ, ਅਸੀਂ ਦੇਖਿਆ ਕੋਰੋਨਾ ਵੇਲੇ ਹੋਰ ਵੀ ਸਸਤੇ ਹੋ ਗਏ। ਮੈਂ ਜਿਹੜੀ ਤੁਹਾਡੇ ਨਾਲ ਗੱਲ ਪਹਿਲਾਂ ਕੀਤੀ ਹੈ ਕਿ ਕਰਜ਼ੇ ਇਸ ਕਰਕੇ ਸਸਤੇ ਕੀਤੇ ਜਾਂਦੇ ਨੇ ਕਿਉਂਕਿ ਸਰਕਾਰਾਂ ਚਾਹੁੰਦੀਆਂ ਵੀ ਪ੍ਰੋਡਕਸ਼ਨ ਕੰਜ਼ਮਪਸ਼ਨ ਇਨਵੈਸਟਮੈਂਟ ਜਿਹੜੀ ਹੈ ਇਹ ਟਰੈਕ ਤੇ ਆ ਜਾਏ, ਇਸ ਕਰਕੇ ਕਰਜ਼ੇ ਜਿਹੜੇ ਆ ਸਸਤੇ ਕੀਤੇ ਜਾਂਦੇ ਆ। ਲੇਕਿਨ ਉਹ ਕਰਜ਼ੇ ਲੈ ਕੇ ਹੁਣ ਡਿਪੈਂਡ ਕਰਦਾ ਸੀ ਕਰਨ ਕੀ ਲੱਗੇ ਆ, ਜੇ ਤਾਂ ਅਸੀਂ ਉਹਦਾ ਠੀਕ ਉਪਯੋਗ ਕਰਦੇ ਆ ਕਰਜ਼ੇ ਦਾ, ਉਹ ਆਪਾਂ ਅਗਲੇ ਸਵਾਲਾਂ ਦੇ ਵਿੱਚ ਗੱਲ ਕਰਦੇ ਆ ਠੀਕ ਉਪਯੋਗ ਦਾ ਕੀ ਮਤਲਬ ਹੈ
ਜੀ। ਤੇ ਇੱਕ ਜਾਂਦੇ ਜਾਂਦੇ ਆਪਾਂ ਇੰਡੀਆ ਦੀਆਂ ਫਿਗਰਸ ਵੀ ਨਾਲ ਨਾਲ ਕੋਟ ਕਰਕੇ ਦੇਖੀਏ ਕਿ ਭਾਰਤ ਸਿਰ ਕਿੰਨਾ ਕਰਜ਼ਾ ਤੇ ਉਹਦੀ ਕੀ ਕਹਾਣੀ ਹੈ, ਤੇ ਨਾਲ ਫਿਰ ਆਪਾਂ ਸਬਸੀਕੁਐਂਟਲੀ ਇਹਦੇ ਤੇ ਗੱਲ ਕਰਾਂਗੇ ਕਰਜ਼ੇ ਵਾਲੇ ਜਿਹੜਾ ਤੁਸੀਂ ਪੁਆਇੰਟ ਦੱਸਿਆ।
ਹਿੰਦੁਸਤਾਨ ਦੀ ਜਿਹੜਾ ਪਿਛਲਾ ਬਜਟ ਆਇਆ ਸੀਗਾ ਜੀ 2023 ਦਾ, ਸਰਕਾਰ ਨੇ ਜਿਹੜੇ ਅੰਕੜੇ ਪੇਸ਼ ਕੀਤੇ ਸੀ ਕੇਂਦਰ ਸਰਕਾਰ ਦੇ ਉੱਤੇ ਕਰਜ਼ਾ ਜਿਹੜਾ ਹੈ 172 ਲੱਖ ਕਰੋੜ ਦਾ ਹੋ ਜਾਣਾ। 2000 ਉਹਨਾਂ ਨੇ ਕਿਹਾ ਸੀਗਾ, ਉਦੋਂ ਤੱਕ 155 ਲੱਖ ਕਰੋੜ ਸੀ, 17 ਲੱਖ ਕਰੋੜ ਦਾ ਕਰਜ਼ਾ 2023-24 ਦੇ ਵਿੱਚ ਲੈਣਾ ਸੀ, ਯਾਨੀ ਕਿ ਮਾਰਚ 31, 2024 ਤੀਕਰ 172 ਲੱਖ ਕਰੋੜ ਦਾ ਕਰਜ਼ਾ ਜਿਹੜਾ ਹੈ ਕੇਂਦਰ ਸਰਕਾਰ ਦੇ ਸਿਰ ਤੇ ਚੜ ਜਾਣਾ। ਔਰ ਮੋਦੀ ਸਰਕਾਰ ਨੇ ਪਿਛਲੇ 10 ਸਾਲਾਂ ਦੇ ਵਿੱਚ 117 ਲੱਖ ਕਰੋੜ ਰੁਪਏ ਦਾ ਕਰਜ਼ਾ ਲਿੱਤਾ, ਕਿਉਂਕਿ 1947 ਤੋਂ ਲੈ ਕੇ 2014 ਤੀਕਰ ਜੋ ਹਿੰਦੁਸਤਾਨ ਦੇ ਵਿੱਚ ਕਰਜ਼ਾ ਲਿੱਤਾ ਗਿਆ ਉਹ 55 ਲੱਖ ਕਰੋੜ ਦਾ ਸੀ, 117 ਲੱਖ ਕਰੋੜ ਦਾ ਕਰਜ਼ਾ ਜਿਹੜਾ ਪਿਛਲੇ 10 ਸਾਲਾਂ ਦੇ ਦੌਰਾਨ ਲਿੱਤਾ ਗਿਆ। ਇਹ ਹੈਗਾ ਜੀ ਹਿੰਦੁਸਤਾਨ ਦਾ ਟੈਕ ਦਾ ਜਿਹੜਾ ਸਿਨੈਰੀਓ ਹੈ। ਇਹਦੇ ਵਿੱਚ ਹਜੇ ਮੈਂ ਜਿਹੜਾ ਕਰਜ਼ਾ ਹੈ ਉਹ ਸਟੇਟ ਗੌਰਮੈਂਟਸ ਦਾ ਨਹੀਂ ਇਨਕਲੂਡ ਕੀਤਾ, ਜੇ ਇਹਦੇ ਚ ਅਸੀਂ ਸਟੇਟ ਗੌਰਮੈਂਟਸ ਜਿਹੜੀਆਂ ਸੂਬਾਈ ਸਰਕਾਰਾਂ ਨੇ ਪੰਜਾਬ ਸਰਕਾਰ, ਹਰਿਆਣਾ ਸਰਕਾਰ, ਉੱਤਰ ਪ੍ਰਦੇਸ਼ ਸਰਕਾਰ, ਮਹਾਰਾਸ਼ਟਰ ਸਰਕਾਰ, ਜਿਹੜੀ ਇਹ ਸੂਬਾਈ ਸਰਕਾਰਾਂ ਨੇ, ਜੇ ਉਹਨਾਂ ਦੇ ਕਰਜ਼ੇ ਵੀ ਅਸੀਂ ਇਹਦੇ ਵਿੱਚ ਐਡ ਕਰ ਲੈਂਦੇ ਹਾਂ ਤਾਂ ਇਹ ਫਿਗਰ ਹੋਰ ਵੀ ਜ਼ਿਆਦਾ ਵੱਧ ਜਾਂਦੀ ਹੈ। ਇਹ ਆਲਮੋਸਟ 100 ਤੋਂ 125 ਲੱਖ ਕਰੋੜ ਰੁਪਏ ਦੇ ਨਾਲ ਹੋਰ ਫਿਗਰ ਉੱਪਰ ਚਲੀ ਜਾਂਦੀ ਹੈ। ਉਸ ਤੋਂ ਇਲਾਵਾ ਜਿਹੜਾ ਕਰਜ਼ਾ ਹੈ ਉਹ ਲਿੱਤਾ ਜਾਂਦਾ ਜਿੱਦਾਂ ਫੂਡ ਕਾਰਪੋਰੇਸ਼ਨ ਆਫ ਇੰਡੀਆ ਨੇ ਲੈ ਲਿਆ, ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੇ ਲੈ ਲਿਆ, ਇੰਡੀਅਨ ਰੇਲਵੇਜ਼ ਨੇ ਲੈ ਲਿਆ, ਤਾਂ ਇਹ ਵੀ ਜੇ ਕਰਜ਼ੇ ਐਡ ਹੋ ਜਾਂਦੇ ਤਾਂ ਇਹ ਅਪਰੋਕਸੀਮੇਟਲੀ 300 ਲੱਖ ਕਰੋੜ ਦੇ ਕੋਲ ਚੱਲ ਜਾਂਦਾ ਹਿੰਦੁਸਤਾਨ ਦਾ ਸਾਰਾ ਕਰਜ਼ਾ ਕੁੱਲ ਮਿਲਾ ਕੇ।
ਬਹੁਤ ਵੱਡੀ ਅਮਾਊਂਟ ਹੈ ਇਹ ਤਾਂ।
ਔਰ ਇੱਕ ਚੀਜ਼ ਹੋਰ ਹੈ ਸਿੱਧੂ ਸਾਹਿਬ, ਇੰਨੀ ਸਾਡੀ GDP ਹੈ, 300 ਤੋਂ 325 ਲੱਖ ਕਰੋੜ ਦੀ ਸਾਡੀ GDP ਹੈ, ਜੋ ਅਸੀਂ ਪੈਦਾਵਾਰ ਕਹਿੰਦੇ ਵੀ ਇੱਕ ਸਾਲ ਦੇ ਵਿੱਚ ਸਾਡੀ ਕਿੰਨੀ ਪੈਦਾਵਾਰ ਹੁੰਦੀ ਹੈ, ਜਿਹੜੀ ਹਿੰਦੁਸਤਾਨ ਦੀ ਟੋਟਲ ਪੈਦਾਵਾਰ ਜਿਹੜੀ ਹੈ ਉਹ 325 ਲੱਖ ਕਰੋੜ ਹੈ, ਔਰ ਓਨਾ ਹੀ ਸਾਡੇ ਉੱਤੇ ਖਰਚਾ ਖੜਾ ਹੈ। ਸੋ ਦੈਟ ਇਜ਼ ਦਾ ਰੀਜ਼ਨ ਜਿਹੜੀ ਵਰਲਡ ਬੈਂਕ ਔਰ IMF ਜਿਹੜੇ ਨੇ ਉਹ ਵਰਿਡ ਨੇ, ਉਹਨਾਂ ਨੇ ਹਿੰਦੁਸਤਾਨ ਨੂੰ ਡਾਇਰੈਕਸ਼ਨ ਦਿੱਤੀ ਹੈ, ਉਹਨਾਂ ਨੇ ਇੱਕ ਵਾਰਨਿੰਗ ਦਿੱਤੀ ਹੈ ਵੀ ਹਿੰਦੁਸਤਾਨ ਦੀਆਂ ਸਰਕਾਰਾਂ ਜਿਹੜੀਆਂ ਨੇ ਥੋੜਾ ਸੋਚ ਸਮਝ ਕੇ ਕਰਜ਼ੇ ਲੈਣ, ਔਰ ਜੇ ਕਰਜ਼ੇ ਲਿੱਤੇ ਜਾਂਦੇ ਤੇ ਵੀ ਵਰਤੋਂ ਵੀ ਠੀਕ ਜਗ੍ਹਾ ਤੇ ਕਰਨ। ਸਰ
ਜੀ ਡਾਕਟਰ ਸਾਹਿਬ, ਅੱਛਾ ਡਾਕਟਰ ਸਾਹਿਬ, ਫਿਰ ਕਰਜ਼ਾ ਕਿਸ ਪੱਖ ਤੋਂ, ਕਿਸ ਕਰਜ਼ਾ ਲੈਣ ਦੇ ਵਿੱਚ ਸਰਕਾਰਾਂ ਤੋਂ ਕੀ ਗਲਤੀਆਂ ਹੋਈਆਂ ਹੋਣਗੀਆਂ, ਜੇ ਆਪਾਂ ਭਾਰਤ ਦੇ ਐਂਗਲ ਤੋਂ ਗੱਲ ਕਰੀਏ, ਤੇ ਪਹਿਲਾਂ ਤਾਂ ਇਸੇ ਐਂਗਲ ਤੋਂ ਗੱਲ ਕਰੀਏ ਕਿ ਸਰਕਾਰ ਦੀ ਗਲਤੀ ਕਿੱਥੇ ਹੁੰਦੀ ਹੈ ਜਦੋਂ ਕਰਜ਼ਾ ਚੱਕਦੀ ਹੈ, ਜਿਹਦੇ ਕਰਕੇ ਇਹ ਇੰਨੀ ਮਾਲੀ ਹਾਲਤ ਖਰਾਬ ਹੋ ਜਾਂਦੀ ਹੈ
ਜੀ। ਦੇਖੋ ਜੀ, ਮੈਂ ਜਿਹੜੀ ਗੱਲ ਪਹਿਲੋ ਕੀਤੀ ਸੀ ਮੈਂ ਦੁਹਰਾ ਰਿਹਾ ਵੀ ਕਰਜ਼ਾ ਜਾਂ ਤਾਂ ਪੂੰਜੀਗਤ ਨਿਵੇਸ਼ ਦੇ ਲਈ ਕੀਤਾ ਜਾ ਸਕਦਾ ਜਾਂ ਕਰਜ਼ਾ ਲਿੱਤਾ ਜਾਂਦਾ ਹੈਗਾ ਅਸੀਂ ਕੰਜ਼ਮਪਸ਼ਨ ਦੇ ਲਈ। ਕੰਜ਼ਮਪਸ਼ਨ ਦਾ ਮਤਲਬ ਹੈ ਮੁਫ਼ਤ ਬਿਜਲੀ ਦੇਣੀ, ਮੁਫ਼ਤ ਪਾਣੀ ਦੇਣਾ, 80 ਕਰੋੜ ਲੋਕਾਂ ਨੂੰ ਰੋਟੀ ਪਾਣੀ ਦੇਣਾ। ਜਦੋਂ ਅਸੀਂ ਇਹਨਾਂ ਚੀਜ਼ਾਂ ਦੇ ਉੱਤੇ ਕਰਜ਼ਾ ਲੈ ਕੇ ਇਹਨਾਂ ਚੀਜ਼ਾਂ ਦੇ ਉੱਤੇ ਖਰਚਾ ਕਰਦੇ, ਉਹਦੇ ਚੋਂ ਨਵਾਂ ਕੁਛ ਨੀ ਨਿਕਲਦਾ, ਉਹ ਤਾਂ ਸਾਡੇ ਉੱਤੇ ਬਰਡਨ ਦੇ ਤੌਰ ਤੇ ਬਣਦਾ। ਚਾਹੇ ਪੰਜਾਬ ਸਰਕਾਰ ਦੀ ਅਸੀਂ ਗੱਲ ਕਰੀਏ, ਉਹਨਾਂ ਨੇ ਮੁਫ਼ਤ ਦੇ ਵਿੱਚ ਯਾਤਰਾ ਕਰਾ ਦੇਣੀ ਹੈ, ਮੁਫ਼ਤ ਦੇ ਵਿੱਚ ਬਿਜਲੀ ਦੇ ਦੇਣੀ ਹੈ। ਜਿਹੜਾ ਮੁਫ਼ਤ ਵਾਲਾ ਕੰਮ ਹੈ ਨਾ, ਫ੍ਰੀਬੀਜ਼, ਮੋਦੀ ਸਾਹਿਬ ਨੇ ਕਿਹਾ ਸੀ, ਭਾਵੇਂ ਉਹ ਆਪ ਵੀ ਕਰਦੇ ਨੇ, ਇਹ ਗੱਲ ਨਹੀਂ ਹੈ ਕਿ ਮੋਦੀ ਸਰਕਾਰ ਕਿਤੇ ਪਰੀ ਹੋ ਜਾਂਦੀ ਹੈ ਇਸ ਚੀਜ਼ ਤੋਂ, ਮੋਦੀ ਸਰਕਾਰ ਆਪ ਹੀ ਫ੍ਰੀਬੀਜ਼ ਦੇ ਵਿੱਚ ਬਹੁਤ ਤਰੀਕੇ ਦੇ ਨਾਲ ਜੁੜੀ ਹੋਈ ਹੈ, ਲੇਕਿਨ ਦੂਜੀਆਂ ਸਰਕਾਰਾਂ ਨੂੰ ਕਹਿੰਦੇ ਨੇ। ਪਰ ਇਹ ਸਾਰੀਆਂ ਸਰਕਾਰਾਂ ਜਿਹੜੀਆਂ ਨੇ ਕੰਜ਼ਮਪਸ਼ਨ ਕਰਦੀਆਂ ਨੇ, ਉਹ ਕਾਰਨ ਕਿਉਂ ਕਰਦੀਆਂ ਨੇ, ਕਿਉਂਕਿ ਇਹਦੇ ਨਾਲ ਵੋਟਾਂ ਜੁੜੀਆਂ ਹੋਈਆਂ ਨੇ, ਡਾਇਰੈਕਟ ਲੋਕਾਂ ਨੂੰ ਖੁਸ਼ ਕਰਨਾ, ਕਰਜ਼ੇ ਲੈ ਕੇ ਲੋਕਾਂ ਨੂੰ ਮੁਫ਼ਤ ਦੀਆਂ ਚੀਜ਼ਾਂ ਦੇ ਕੇ ਆਪਣੀਆਂ ਵੋਟਾਂ ਅਰਜਿਤ ਕਰਨੀਆਂ। ਸੋ ਇਹ ਇੱਕ ਮਾਡਲ ਦੇ ਤੌਰ ਤੇ ਚੱਲ ਪਿਆ, ਜਿਹਦੇ ਕਰਕੇ ਵਰਲਡ ਵਾਈਡ ਸਰਕਾਰਾਂ ਜਿਹੜੀਆਂ ਨੇ ਕਰਜ਼ਿਆਂ ਦੇ ਵਿੱਚ ਲਗਾਤਾਰ ਗੁੰਨੀਆਂ ਜਾ ਰਹੀਆਂ ਨੇ, ਡੇ ਬਾਈ ਡੇ ਕਰਜ਼ਾ ਜਿਹੜਾ ਹੈ ਵੱਧਦਾ ਜਾ ਰਿਹਾ। ਇਹੀ ਕਰਜ਼ਾ ਜੇ ਸਿੱਧੂ ਸਾਹਿਬ ਇੱਕ ਡੈਮ ਦੇ ਲਈ ਬਣੇ, ਇੱਕ ਰੇਲਵੇ ਲਾਈਨ ਦੀ ਉਸਾਰੀ ਦੇ ਲਈ ਬਣੇ, ਇਹ ਕੋਈ ਇੱਦਾਂ ਦੀਆਂ ਚੀਜ਼ਾਂ ਦੇ ਲਈ ਪੈਸਾ ਯੂਜ ਹੋਵੇ ਜਿਨ੍ਹਾਂ ਦੇ ਨਾਲ ਲੋਕਾਂ ਨੂੰ ਨੌਕਰੀ ਮਿਲੇਗੀ। ਉਹਦੇ ਨਾਲ ਕੀ ਹੋਏਗਾ, ਨੌਕਰੀ ਦੇ ਨਾਲ ਲੋਕਾਂ ਦਾ ਸਟੈਂਡਰਡ ਆਫ ਲਿਵਿੰਗ ਉੱਪਰ ਹੋਏਗਾ, ਕਿਉਂਕਿ ਨੌਕਰੀ ਦੇ ਨਾਲ ਇਨਕਮਸ ਵਧਣੀਆਂ ਨੇ। ਇਨਕਮਸ ਦੇ ਨਾਲ ਲੋਕੀ ਜੋ ਪਹਿਲਾਂ 4 ਰੁਪਏ ਕਮਾ ਰਿਹਾ ਸੀ ਹੁਣ 5 ਰੁਪਏ ਕਮਾਏਗਾ, ਜੋ 5 ਕਮਾ ਰਿਹਾ ਸੀ 7 ਕਮਾਏਗਾ। ਸੋ ਨੌਕਰੀਆਂ ਦਾ ਜਿਹੜਾ ਪੱਖ ਹੈ ਉਹ ਉੱਤੇ ਹੋਏਗਾ। ਹੁਣ ਹੋ ਕੀ ਰਿਹਾ ਹਿੰਦੁਸਤਾਨ ਦਾ ਸਿਨੈਰੀਓ ਕੀ ਹੈ, ਅਨਇੰਪਲੋਇਮੈਂਟ ਇਜ਼ ਐਟ ਸਕਾਈ ਹਾਈ, ਸਾਡੇ ਸਾਹਮਣੇ ਹੈ। ਉਹ ਕਾਰਨ ਹੀ ਇਹ ਹੈ, ਅਨਇੰਪਲੋਇਮੈਂਟ ਜਾਂ ਬੇਰੁਜ਼ਗਾਰੀ ਕਿਉਂ ਜ਼ਿਆਦਾ ਹੈ, ਕਿਉਂਕਿ ਸਰਕਾਰ ਜਿਹੜੀ ਹੈ ਪੂੰਜੀਗਤ ਨਿਵੇਸ਼ ਨਹੀਂ ਕਰ ਰਹੀ। ਪੰਜਾਬ ਸਰਕਾਰ ਹੋਵੇ, ਹਰਿਆਣਾ ਸਰਕਾਰ ਹੋਵੇ, ਮੋਦੀ ਸਰਕਾਰ ਹੋਵੇ, ਕਿਸੇ ਵੀ ਸਰਕਾਰ ਦਾ ਤੁਸੀਂ ਚੱਕ ਕੇ ਦੇਖੋ ਇਹਨਾਂ ਦਾ ਬੈਲੈਂਸ ਸ਼ੀਟ, ਯੂ ਵਿਲ ਫਾਇੰਡ ਇਹਨਾਂ ਦੀ ਅਕਾਊਂਟਿੰਗ ਰਿਪੋਰਟ ਜਿਹੜੀਆਂ ਨੇ ਕਿ ਇਹਨਾਂ ਨੇ ਕੈਪੀਟਲ ਐਕਸਪੈਂਡੀਚਰ ਤਾਂ ਕੀਤਾ ਹੀ ਨਹੀਂ, ਪੂੰਜੀਗਤ ਖਰਚਾ ਤਾਂ ਕੀਤਾ ਹੀ ਨਹੀਂ। ਖਰਚਾ ਕਿੱਥੇ ਕੀਤਾ, ਖਰਚਾ ਕੀਤਾ ਜਿੱਥੋਂ ਵੋਟਾਂ ਮਿਲਣੀਆਂ ਨੇ, ਉਹ ਇੱਦਾਂ ਦੇ ਏਰੀਆਜ਼ ਨੇ ਜਿਨ੍ਹਾਂ ਦੇ ਕੋਈ ਫਾਇਦਾ ਨਹੀਂ ਹੈਗਾ। ਕਰਜ਼ਾ ਮੁਫ਼ਤ ਦੀ ਬਿਜਲੀ ਦੇ ਦੇਣੀ, ਮੁਫ਼ਤ ਦਾ ਪਾਣੀ ਦੇ ਦੇਣਾ, ਉਹਦੇ ਚੋਂ ਸਾਡਾ ਜਿਹੜਾ ਕਰਜ਼ਾ ਹੈ ਉਹ ਨਹੀਂ ਲੱਥ ਸਕਦਾ। ਕਰਜ਼ਾ ਲਾਉਣ ਦੇ ਲਈ ਤਾਂ ਤੁਹਾਨੂੰ ਇੱਦਾਂ ਦੇ ਕੰਮ ਕਰਨੇ ਪੈਣਗੇ ਜਿੱਥੇ ਲੋਕਾਂ ਨੂੰ ਜ਼ਿਆਦਾ ਨੌਕਰੀਆਂ ਮਿਲਣ, ਤੁਸੀਂ ਜਿਹੜਾ ਲੋਕਾਂ ਦਾ ਸਟੈਂਡਰਡ ਉੱਪਰ ਜਾਵੇ, ਲੋਕੀ ਕੰਜ਼ਮਪਸ਼ਨ ਕਰਨਗੇ, ਸਰਕਾਰਾਂ ਦੇ ਕੋਲ ਟੈਕਸ ਆਏਗਾ, ਉੱਥੋਂ ਦੀ ਤੁਸੀਂ ਕਰਜ਼ਾ ਲਾ ਸਕਦੇ ਹੋ।
ਡਾਕਟਰ ਸਾਹਿਬ ਮੈਨੂੰ ਥੋੜੀ ਜਿਹੀ ਸਮਝਣ ਚ ਇੱਕ ਗੱਲ ਤੁਹਾਡੀਆਂ ਗੱਲਾਂ ਤੋਂ ਲੱਗੀ, ਪੈਰਾਡੋਕਸੀਕਲ ਜੀ ਸਿਚੁਏਸ਼ਨ ਹੁੰਦੀ ਜਾ ਰਹੀ ਹੈ। ਉਹਦੇ ਵਿੱਚ ਇਹ ਹੈ ਕਿ 30-35 ਸਾਲਾਂ ਤੋਂ ਵਰਲਡ ਬੈਂਕ IMF ਕਹਿ ਰਿਹਾ ਹੈ ਕਿ ਗਵਰਨਮੈਂਟ ਹੈਜ਼ ਨੋ ਬਿਜ਼ਨਸ ਆਫ ਡੂਇੰਗ ਬਿਜ਼ਨਸ, ਹੈ ਜੀ, ਕਿ ਸਰਕਾਰਾਂ ਉਦਯੋਗ ਨਾ ਚਲਾਉਣ, ਸਰਕਾਰਾਂ ਕਾਰੋਬਾਰ ਨਹੀਂ ਚਲਾ ਸਕਦੀਆਂ। ਜਦੋਂ ਸਰਕਾਰ ਨੇ ਕਾਰੋਬਾਰ ਨਹੀਂ ਚਲਾਉਣਾ ਉਹਦਾ ਰੈਵਨਿਊ ਨਹੀਂ ਆਉਣਾ, ਰੈਵਨਿਊ ਕਹਿੰਦੇ ਟੈਕਸ ਚੋਂ ਲੈ ਲਓ, ਟੈਕਸ ਤੁਸੀਂ ਤਾਂ ਹੀ ਲਓਗੇ ਜੇ ਤੁਹਾਡੇ ਕੋਲ ਕੋਈ ਵੱਡੀਆਂ ਕੰਪਨੀਆਂ ਆਉਣਗੀਆਂ, ਉਹ ਤਾਂ ਆਉਣਗੀਆਂ ਜੇ ਟੈਕਸ ਦੇ ਦਊਂਗੇ। ਮਤਲਬ ਕਿ ਹਰ ਜਗ੍ਹਾ ਇਹੀ ਕਿਹਾ ਜਾਂਦਾ ਵਹੀ ਵਿਸ਼ ਵਹੀ ਅੰਮ੍ਰਿਤ, ਉਹੀ ਜ਼ਹਿਰ ਹੈ ਤੇ ਉਹੀ ਆਬੇ ਹਯਾਤ ਹੈ। ਠੀਕ ਹੈ ਜੀ, ਦ ਸੇਮ ਥਿੰਗ ਇਜ਼ ਨੈਕਟਰ ਫੋਰ ਯੂ ਐਂਡ ਦ ਸੇਮ ਥਿੰਗ ਇਜ਼ ਪੋਇਜ਼ਨਸ ਐਂਡ ਵੈਨਮਸ। ਮੈਂ ਇਸੇ ਗੱਲ ਨੂੰ ਦੇਖ ਰਿਹਾ ਜੀ ਕਿ ਜੇ ਸਰਕਾਰ ਰੇਲਾਂ ਚਲਾਵੇ, ਜੇ ਸਰਕਾਰ ਬਿਜਲੀ ਪੈਦਾ ਕਰੇ, ਦੂਜੇ ਦੇਸ਼ਾਂ ਨੂੰ ਬਿਜਲੀ ਵੇਚੇ, ਫੇਰ ਤਾਂ ਪੈਸਾ ਬਚਦਾ। ਪਰ ਆਪਾਂ ਉਹ ਸਾਰਾ ਕੁਛ ਨਹੀਂ ਕਰ ਰਹੇ। ਏਅਰਲਾਈਨਾਂ ਦੁਨੀਆਂ ਭਰ ਦੀਆਂ, ਉਹ ਕਹਿੰਦੇ ਜੀ ਸਰਕਾਰਾਂ ਨਹੀਂ ਚਲਾ ਸਕਦੀਆਂ, ਇਹਨਾਂ ਨੂੰ ਪ੍ਰਾਈਵੇਟ ਕਰੋ। ਠੀਕ ਹੈ ਜੀ, ਏਅਰਲਾਈਨ ਪ੍ਰਾਈਵੇਟ, ਟਰਾਂਸਪੋਰਟੇਸ਼ਨ ਪੰਜਾਬ ਦੀ ਪ੍ਰਾਈਵੇਟ ਹੋ ਚੁੱਕੀ ਹੈ, ਕਿਉਂਕਿ ਸਰਕਾਰੀ ਬੱਸਾਂ ਚੱਲਦੀਆਂ ਨੇ ਪਰ ਉਹ ਖਸਤਾ ਹਾਲ ਕੀਤੇ ਜਾਣ ਲਈ ਚੱਲ ਰਹੀਆਂ ਨੇ। ਜੇ ਸਰਕਾਰੀ ਹਸਪਤਾਲ ਹੁੰਦੇ ਲੋਕਾਂ ਦੀ ਐਨਰਜੀ ਉਧਰ ਕਿਤੇ ਬਚ ਜਾਂਦੀ। ਪਰ ਇਹ ਤਾਂ ਬੜਾ ਵਿਰੋਧਾਭਾਸ ਆ ਕਿ ਇੱਕ ਪਾਸੇ ਤਾਂ ਇਹ ਕਿਹਾ ਜਾ ਰਿਹਾ ਕਿ ਕੋਈ ਕੰਮ ਨਾ ਕਰੋ, ਬਿਜ਼ਨਸ ਤੁਸੀਂ ਕਰਨਾ ਨਹੀਂ, ਲੋਕਾਂ ਨੂੰ ਤੁਸੀਂ ਰੁਜ਼ਗਾਰ ਨਹੀਂ ਦੇਣਾ। ਅੱਛਾ, ਦੂਸਰੀ ਗੱਲ, ਇੱਕ ਮੈਂ ਹੋਰ ਪੁਆਇੰਟ ਨੋਟ ਕੀਤਾ ਕਿ ਸਰਕਾਰ ਅੱਜ ਕੱਲ ਜਿੰਨੀ ਇਕਾਨਮੀ ਬਣੀ ਹੈ, ਆਪਾਂ ਕਹਿ ਰਹੇ ਕਿ 3 ਸਾਲ ਲੋਕ ਜਿਵੇਂ ਕੰਮ ਕਰਨ ਪੂਰੀ ਦੁਨੀਆਂ ਦੇ ਲੋਕ ਬਿਨਾਂ ਤਨਖਾਹ ਤੋਂ, ਪਰ ਆਲ ਓਵਰ ਤੁਸੀਂ ਵਰਲਡ ਦੇਖ ਲਓ ਤੁਸੀਂ ਕਿ ਸਾਡੀ ਜੋ ਵੈਲਿਊ ਆਫ ਮਨੀ ਹੈ, ਸਾਡੀਆਂ ਸੈਲਰੀ ਤਾਂ ਘੱਟ ਹੁੰਦੀਆਂ ਜਾ ਰਹੀਆਂ ਨੇ। ਅੱਜ ਤੋਂ 10 ਸਾਲ ਪਹਿਲਾਂ ਇਹਦੀ 2000 ਤਨਖਾਹ ਸੀ, ਉਹਦੀ ਸੇਵਿੰਗ ਦਾ ਲੈਵਲ ਜ਼ਿਆਦਾ ਸੀ ਜੋ ਹੁਣ ਆਪਣੀ ਤਨਖਾਹਾਂ ਨੇ। ਅੱਜ ਲੱਖ ਲੱਖ ਤਨਖਾਹ, ਮੈਂ 70-80 ਹਜ਼ਾਰ ਆਮ ਸੁਣ ਲੈਣਾ ਲੋਕਾਂ ਦੀ। ਠੀਕ ਹੈ ਜੀ, ਤੇ ਮਤਲਬ ਕਿ ਕਿੱਧਰ ਜਾ ਰਿਹਾ ਪੈਸਾ, ਕਿਉਂਕਿ ਲੋਕਾਂ ਨੇ ਇਹ ਗੱਲ ਮੈਨੂੰ ਕਹਿ ਦੇਣੀ ਹੈ ਕਿ ਦੇਖੋ ਜੀ ਅਸੀਂ ਤਾਂ ਪੈਸੇ ਹੀ ਆਪਣਾ ਢਿੱਡ ਕੱਟ ਕੱਟ ਕੇ ਕੰਮ ਕੀਤਾ। ਹੁਣ ਕੈਨੇਡਾ ਵਿੱਚ ਸਾਡੇ ਸਟੋਰਾਂ ਦੀ ਖ਼ਬਰ ਆਉਂਦੀ ਰਹੀ ਹੈ ਕਿ ਕੁਝ ਸਟੋਰਾਂ ਤੇ ਲੋਕ ਜੌਬਸ ਕਰਦੇ ਆ, 40 ਆਵਰਸ ਕਰਦੇ ਆ, 40 ਆਵਰਸ, ਤੇ ਉਹਨਾਂ ਨੂੰ ਫੂਡ ਬੈਂਕ ਤੇ ਜਾ ਕੇ ਆਪਣੇ ਖਾਣ ਪੀਣ ਦਾ ਗੁਜ਼ਾਰਾ ਕਰਨਾ ਪੈਂਦਾ। ਮਤਲਬ ਲੋਕ ਤਾਂ ਕਹਿੰਦੇ ਆ ਵੀ ਅਸੀਂ ਹੋਰ ਕੀ ਕਰੀਏ, ਮਤਲਬ ਉਹ ਵੀ ਲੁੱਟ ਗਿਆ, ਉਹ ਵੀ ਲੁੱਟ ਗਿਆ, ਉਹ ਵੀ ਲੁੱਟ ਗਿਆ, ਫਾਇਦੇਮੰਦ ਬੰਦਾ ਕੋਈ ਵੀ ਨਜ਼ਰ ਨਹੀਂ ਆ ਰਿਹਾ, ਫਾਇਦਾ ਕਿਸ ਨੂੰ ਹੋ ਰਿਹਾ? ਆਖਿਰ ਇੱਕ ਜਗ੍ਹਾ ਤੋਂ ਪੈਸਾ ਜਾਏਗਾ ਤੇ ਦੂਜੀ ਜਗ੍ਹਾ ਟਰੈਵਲ ਕਰੇਗਾ ਨਾ। ਮੈਨੂੰ ਉਹ ਫਿਜ਼ਿਕਸ ਦਾ ਮਾਡਲ ਹੈ, ਉਹਨੂੰ ਅਸੀਂ ਕਿਵੇਂ ਸਮਝੀਏ ਕਿ ਹਾਂਜੀ
ਸਰ, ਜਿਹੜੇ ਵਿਕਸਿਤ ਮੁਲਕ ਨੇ, ਜਦੋਂ ਅਸੀਂ ਅਮਰੀਕਾ ਦੀ ਗੱਲ ਕਰਦੇ ਹਾਂ, ਕੈਨੇਡਾ ਦੀ ਗੱਲ ਕਰਦੇ ਹਾਂ, ਯੂਰਪੀਅਨ ਮੁਲਕਾਂ ਦੀ ਗੱਲ ਕਰਦੇ ਹਾਂ, ਇਥੋਂ ਦੀ ਇਹਨਾਂ ਦੇ ਕੋਲ ਕੀ ਹੈ ਕਿ ਇਹਨਾਂ ਦੀ ਡਿਵੈਲਪਮੈਂਟ ਪਹਿਲੋਂ ਹੋ ਗਈ ਸੀ। ਜਦੋਂ ਇਹਨਾਂ ਦੀ ਡਿਵੈਲਪਮੈਂਟ ਹੋ ਗਈ, ਇਹ ਵਿਕਸਿਤ ਹੋ ਗਏ, ਇਹਨਾਂ ਦੀ ਬੇਸਿਕ ਨੈਸੈਸਿਟੀਜ਼ ਜਿਹੜੀਆਂ ਨੇ ਪੂਰੀਆਂ ਹੋ ਗਈਆਂ, ਉੱਥੇ ਦੇ ਜਿਹੜੀਆਂ ਕੰਪਨੀ ਸੀਗੀਆਂ ਉਹਨਾਂ ਲਈ ਕੰਪਨੀ ਨੂੰ ਵੀ ਰੋਜ਼ ਦੇ ਰੋਜ਼ ਕੋਈ ਨਾ ਕੋਈ ਨਵੀਂ ਤੋਂ ਨਵੀਂ ਚੀਜ਼ ਕੱਢ ਕੇ ਪੇਸ਼ ਕਰਨੀ ਪੈਂਦੀ ਹੈ ਉੱਥੇ ਦੇ ਲੋਕਾਂ ਨੂੰ। ਉਹਨਾਂ ਨੇ ਬਾਹਰ ਨੂੰ ਸ਼ੁਰੂ ਕੀਤਾ ਦੇਖਣਾ ਉਹਨਾਂ ਕੋਲ ਕਿਹੜੇ ਸੀਗੇ ਮੁਲਕ ਫਿਰ, ਕਿਉਂਕਿ ਉੱਥੇ ਦੀਆਂ ਪ੍ਰੋਬਲਮ ਸਾਡੇ ਵਿਕਾਸਸ਼ੀਲ ਮੁਲਕਾਂ।
ਹੈਲੋ, ਹਾਂਜੀ
ਹਾਂਜੀ ਹੈਲੋ
ਥੋੜੀ ਜਿਹੀ ਉੱਥੇ ਦੀਆਂ ਪ੍ਰੋਬਲਮਸ ਉਹ ਪੁਆਇੰਟ ਤੋਂ ਥੋੜੀ ਜਿਹੀ ਆਵਾਜ਼ ਕੱਟੀ ਸੀ ਹਾਂਜੀ
ਹਾਂਜੀ ਜਿਹੜੇ ਵਿਕਸਿਤ ਮੁਲਕ ਨੇ ਉੱਥੇ ਜਿਹੜੀਆਂ ਹੈਗੀਆਂ ਨੇ ਕੰਪਨੀਜ਼ ਜਿਹੜੀਆਂ ਨੇ ਉਹ ਜਿੰਨਾ ਕੁ ਪੈਸਾ ਲੈ ਸਕਦੀਆਂ ਸੀਗੀਆਂ ਜਿੰਨਾ ਕੁ ਮੁਨਾਫੇ ਖੱਟ ਸਕਦੀਆਂ ਸਨ ਉਹਨਾਂ ਨੇ ਖੱਟ ਲਏ ਇਸ ਕਰਕੇ ਇਹਨਾਂ ਕੰਪਨੀਜ਼ ਨੇ ਰੁਖ ਕੀਤਾ ਵਿਕਾਸਸ਼ੀਲ ਦੇਸ਼ਾਂ ਵੱਲ ਜਿੱਦਾਂ ਏਸ਼ੀਆ ਦੇ ਮੁਲਕ ਨੇ ਕਦੇ ਮੁਲਕ ਹੈ ਲੈਟਿਨ ਅਮੈਰੀਕਨ ਕੰਟਰੀਜ਼ ਨੇ ਜਿਹੜੀਆਂ ਕਿ ਵਿਕਾਸਸ਼ੀਲ ਸ਼੍ਰੇਣੀ ਦੇ ਵਿੱਚ ਆਉਂਦੀਆਂ ਨੇ ਜਿਨ੍ਹਾਂ ਨੇ ਹਜੇ ਵਿਕਸਿਤ ਹੋਣਾ ਸੋ ਇਹ ਕੰਪਨੀਜ਼ ਜਿਹੜੀਆਂ ਸੀ ਦੇ ਵਰ ਆਇੰਗ ਔਨ ਦੀਜ਼ ਵੈਰੀ ਇਕੋਨਮੀਜ਼ ਇਸ ਕਰਕੇ ਉਹਨਾਂ ਲੇਕਿਨ ਸਿੱਧਾ ਉਹ ਜਾ ਨਹੀਂ ਸੀ ਸਕਦੀਆਂ ਤਾਂ IMF ਵਰਲਡ ਬੈਂਕ ਕਿਉਂਕਿ IMF ਔਰ ਵਰਲਡ ਬੈਂਕ ਦੇ ਵਿੱਚ ਵੀ ਸਭ ਤੋਂ ਵੱਡੇ ਕੰਟਰੀਬਿਊਟਰ ਜਿਹੜੇ ਨੇ ਵਿਕਸਿਤ ਮੁਲਕ ਨੇ ਤਾਂ ਵਿਕਸਿਤ ਮੁਲਕਾਂ ਨੇ IMF ਵਰਲਡ ਬੈਂਕ ਨੂੰ ਵੀ ਹਥਿਆਰ ਦੇ ਤੌਰ ਤੇ ਯੂਜ਼ ਕੀਤਾ ਜਿਨ੍ਹਾਂ ਨੇ ਇੱਥੇ ਦੀਆਂ ਸਰਕਾਰਾਂ ਨੂੰ ਵਿਕਾਸਸ਼ੀਲ ਮੁਲਕਾਂ ਦੀਆਂ ਸਰਕਾਰਾਂ ਨੂੰ ਇਹ ਕਿਹਾ ਕਿ ਤੁਸੀਂ ਆਪ ਥੋੜਾ ਜਿਹਾ ਗੁਰੇਜ਼ ਕਰੋ ਇਨਵੈਸਟਮੈਂਟ ਕਰਨ ਤੋਂ ਤੁਸੀਂ ਪ੍ਰਾਈਵੇਟਾਈਜੇਸ਼ਨ ਕਰੋ ਮਲਟੀਨੈਸ਼ਨਲ ਕੰਪਨੀਜ਼ ਟਰਾਂਸਨੈਸ਼ਨਲ ਕੰਪਨੀਜ਼ ਜਿਹੜੀਆਂ ਨੇ ਉਹਨਾਂ ਨੂੰ ਆਉਣ ਦਿਓ ਆਪਣੇ ਮੁਲਕਾਂ ਦੇ ਵਿੱਚ ਜਿਹੜੀ ਹਾਈਪਰ ਗਲੋਬਲਾਈਜੇਸ਼ਨ ਹੋ ਗਈ ਹੈ ਵਿਸ਼ਵ ਵਿਆਪੀ ਸੰਸਾਰੀਕਰਨ ਜਿਹੜਾ ਹੋਇਆ ਉਹਦੀ ਨੀਂਹ ਪੱਥਰ ਜਿਹੜੀ ਹੈ IMF ਔਰ ਵਰਲਡ ਬੈਂਕ ਔਰ WTO ਨੇ ਰੱਖੇ ਹੋਏ ਨੇ ਉਹਨਾਂ ਨੇ ਕਿਹਾ ਕਿ ਇੱਥੇ ਲੋਕਾਂ ਨੂੰ ਆਉਣ ਦਿਓ ਹੁਣ ਉਸ ਲੀਗ ਦੇ ਵਿੱਚ ਕੀ ਹੋਇਆ ਕਿ ਸਰਕਾਰਾਂ ਦਾ ਰੋਲ ਜਿਹੜਾ ਹੈ ਸਰਕਾਰਾਂ ਇੱਕ ਵੈਲਫੇਅਰ ਰੋਲ ਦੇ ਵਿੱਚ ਵੀ ਸਿਰਫ ਇੱਕ ਲਿਮਿਟਿਡ ਏਰੀਆ ਹੈ ਇੱਕ ਲਿਮਿਟਿਡ ਖੇਤਰ ਹੈ ਜਿਹਨੂੰ ਸਰਕਾਰਾਂ ਟੈਕਲ ਕਰ ਰਹੀਆਂ ਨੇ ਉਹ ਜਿਹੜੀਆਂ ਬਾਕੀ ਚੀਜ਼ਾਂ ਜਿਹੜੀ ਤੁਸੀਂ ਗੱਲ ਕੀਤੀ ਸੀ ਸਿੱਧੂ ਸਾਹਿਬ ਕਿ ਜਿੱਥੇ ਨਿਵੇਸ਼ ਕਰਕੇ ਕੰਮ ਕਰਨਾ ਹੈਲੋ MI ਆਡੀਬਲ
ਓ ਯਾ ਪਰਫੈਕਟਲੀ ਆਡੀਬਲ
ਜਿੱਥੇ ਸਰਕਾਰਾਂ ਪਹਿਲੋਂ ਆਪ ਨਿਵੇਸ਼ ਕਰਦੀਆਂ ਸਨ ਜੋ ਪ੍ਰਾਈਵੇਟ ਕੋਈ ਬਿਜਲੀ ਦਾ ਸੰਯੰਤਰ ਲਾਉਣਾ ਹੈਗਾ ਕੋਈ ਡੈਮ ਬਣਾਉਣਾ ਹੈਗਾ ਕੋਈ ਸੜਕਾਂ ਬਣਾਉਣੀਆਂ ਉਹਨਾਂ ਨੇ ਮਾਡਲ ਚੇਂਜ ਕਰਕੇ ਮਲਟੀਨੈਸ਼ਨਲ ਕੰਪਨੀਜ਼ ਔਰ ਪ੍ਰਾਈਵੇਟਾਈਜ਼ਡ ਕੰਪਨੀਜ਼ ਨੂੰ ਇਹ ਮਾਡਲ ਜਿਹੜੇ ਨੇ ਦੇ ਦਿੱਤੇ ਇਸ ਕਰਕੇ ਅਸੀਂ ਦੇਖ ਰਹੇ ਹਾਂ ਕਿ ਇੱਕ ਪਾਸੇ ਤਾਂ ਇਨਇਕੁਐਲਿਟੀ ਵੱਧ ਰਹੀ ਹੈ ਜਿਹੜੀ ਮਲਟੀਨੈਸ਼ਨਲ ਕੰਪਨੀਜ਼ ਨੇ ਪ੍ਰਾਈਵੇਟ ਕੰਪਨੀਜ਼ ਨੇ ਇਹ ਮੁਨਾਫਾ ਜਿਹੜੀਆਂ ਨੇ ਇਹ ਮੁਨਾਫੇ ਵਾਲੇ ਕੰਮ ਤੇ ਚੱਲਦੀਆਂ ਨੇ ਪ੍ਰੋਫਿਟ ਓਰੀਐਂਟਡ ਉਹਨਾਂ ਰੂਟਸ ਦੇ ਉੱਤੇ ਇਹ ਲੋਕ ਕੰਮ ਕਰ ਰਹੇ ਹੈ ਸਰਕਾਰ ਦੇ ਕੋਲ ਲਿਮਿਟਿਡ ਚੀਜ਼ਾਂ ਨੇ ਸਿਰਫ ਜੇ ਕੋਈ ਹਿੰਦੁਸਤਾਨ ਚ ਅਸੀਂ ਦੇਖਦੇ ਹਾਂ ਕੋਈ ਮਾਰਜਨਲਾਈਜ਼ਡ ਸੈਕਸ਼ਨਸ ਜਿਹੜੇ ਨੇ ਵਲਨਰੇਬਲ ਸੈਕਸ਼ਨਸ ਜਿਹੜੇ ਨੇ ਸੋਸਾਇਟੀ ਦੇ ਜਿਨ੍ਹਾਂ ਲੋਕਾਂ ਨੂੰ ਸਨਮਾਨਤ ਦੇ ਉੱਤੇ ਬੈਠੇ ਜਿਹੜੇ ਹੈਗੇ ਨੇ ਅੱਤ ਦੇ ਗਰੀਬ ਜਿਹੜੇ ਨੇ ਉਹਨਾਂ ਲਈ ਸਰਕਾਰਾਂ ਹੈਲਪ ਕਰਤੀਆਂ ਨੇ ਸਰਕਾਰਾਂ ਨਿਵੇਸ਼ ਵਾਲਾ ਪੱਖ ਜਿਹੜਾ ਉਹ ਨਹੀਂ ਭੁੱਲ ਰਹੀਆਂ ਉਹਦਾ ਮਾਡਲ ਜਿਹੜਾ ਹੈ ਇਹ ਵਿਕਸਿਤ ਮੁਲਕਾਂ ਤੋਂ ਆਇਆ ਦਿਸ ਇਜ਼ ਹਾਓ ਦ ਗੇਮ ਇਜ਼ ਬੀਂਗ ਪਲੇਡ
ਜੀ ਰਾਈਟ ਤੇ ਇਹ ਤਾਂ ਖੈਰ ਆਪਾਂ ਹੁਣ ਵੱਡੇ ਦਾ ਨੁਕਤਾ ਹੀ ਲੈ ਲਿਆ ਤੇ IMF ਦੀ ਆਪਾਂ ਚਲੋ ਹੁਣ ਜਿਹੜਾ ਆਪਾਂ ਮਾਡਲ ਦੀ ਗੱਲ ਕੀਤੀ ਸਪੈਸੀਫਿਕਲੀ ਉਹਨੇ ਤਾਂ ਆਲ ਓਵਰ ਆਪਣਾ ਸਾਰਾ ਸੀਨ ਹੀ ਕਵਰ ਕਰਤਾ ਨਾ ਉਹ ਪੁਟਿੰਗ ਦੈਟ ਐਂਟਾਇਰ ਕੀ ਕਹਿ ਸਕਦੇ ਆਈਡੀਆ ਇਨ ਟੂ ਜਾਂ ਆਪਾਂ ਇਹਨੂੰ ਆਪਾਂ ਇਲਸਟ੍ਰੇਟ ਕਰਨ ਦੀ ਗੱਲ ਕਰੀਏ ਫਰੋਮ ਦਾ ਪੁਆਇੰਟ ਆਫ ਵਿਊ ਆਫ ਇੰਡੀਆ ਕਿ ਜਦੋਂ ਇੰਡੀਆ ਦੇ ਡੈਟ ਨੂੰ ਬਰਡਨ ਨੂੰ ਅਨਸਸਟੇਨੇਬਲ ਕਹਿੰਦਾ IMF ਤੇ ਉਹ ਉਹਨੂੰ ਕਿਵੇਂ ਪ੍ਰਭਾਸ਼ਿਤ ਕਰਦਾ ਜਦੋਂ ਕਿ ਚਾਈਨਾ ਦੇ ਕੰਪੈਰੀਜ਼ਨ ਦੇ ਵਿੱਚ ਦੈਟ ਹੈਜ਼ ਮੋਰ ਡੈਟ ਦੈਨ ਇੰਡੀਆ ਇਜ਼ ਸਸਟੇਨੇਬਲ ਮਤਲਬ ਕਿ ਇੰਡੀਆ ਦਾ ਡੈਟ ਅਨਸਸਟੇਨੇਬਲ ਹੈ ਹਾਂਜੀ ਤੇ ਉਹ ਡਾਕਟਰ ਸਾਹਿਬ ਉਹਨੂੰ ਥੋੜਾ ਜਿਹਾ ਹੋਰ ਕਲੀਅਰ ਕਰਿਓ ਜੀ ਦੋਨਾਂ ਦੇ ਵਿੱਚ ਕੀ ਫਰਕ ਹੈ
ਨਾਰਮਲੀ ਜਦੋਂ ਪ੍ਰੋਫੈਸਰਾਂ ਨੂੰ ਜਵਾਬ ਨਹੀਂ ਆਉਂਦਾ ਹੁੰਦਾ ਉਹ ਕਹਿ ਦਿੰਦੇ ਐਕਸੀਲੈਂਟ ਕੁਐਸਚਨ ਪਰ ਐਨੀਵੇ ਮੈਨੂੰ ਇਹਦਾ ਜਵਾਬ ਆਉਂਦਾ ਹੈ ਇਹਦਾ ਜਵਾਬ ਦੇਣ ਦੀ ਕੋਸ਼ਿਸ਼ ਕਰਦਾ ਜੀ ਦੇਖੋ ਚਾਈਨਾ ਦਾ ਜਿਹੜਾ ਮਾਡਲ ਹੈ ਚਾਈਨਾ ਦਾ ਡੈਟ ਸਾਡੇ ਤੋਂ ਡੈਫੀਨੇਟਲੀ ਜ਼ਿਆਦਾ ਦੁੱਗਣਾ ਔਰ ਤਿੱਗਣਾ ਹੈ ਉਹਨਾਂ ਦੀ GDP ਦੇ ਹਿਸਾਬ ਦੇ ਨਾਲ ਮੈਂ ਉਹ ਟੈਕਨੀਕਲ ਟਰਮਸ ਦੇ ਵਿੱਚ ਨਹੀਂ ਜਾ ਰਿਹਾ ਚਾਈਨਾ ਦੇ ਵਿੱਚ ਕੀ ਹੈ ਕਿ ਚਾਈਨਾ ਦਾ ਜਿਹੜਾ ਮਾਡਲ ਹੈ ਪਰ ਉਹ ਹਿੰਦੁਸਤਾਨ ਦੇ ਮਾਡਲ ਤੋਂ ਬਿਲਕੁਲ ਅਲੈਦਾ ਹੈ ਚਾਈਨਾ ਦੇ ਕੋਲ ਜਿਹੜੀ ਵੀ ਪ੍ਰੋਡਕਸ਼ਨ ਚੀਨ ਕਰਦਾ ਹੈ ਉਹ ਉਹਨੂੰ ਜਿਹੜੀ ਕੋਸਟ ਆਫ ਪ੍ਰੋਡਕਸ਼ਨ ਹੈ ਉਹ ਬਹੁਤ ਘੱਟ ਹੁੰਦੀ ਉਹ ਬਲਕ ਦੇ ਵਿੱਚ ਪ੍ਰੋਡਿਊਸ ਕਰਦਾ ਅਸੀਂ ਪਰਚੂਨ ਦੀ ਦੋ ਚੀਜ਼ਾਂ ਚਾਰ ਚੀਜ਼ਾਂ ਮਨਾਉਣੀਆਂ। ਚੀਨ ਨੇ ਸਾਰੇ ਮੁਲਕਾਂ ਦੇ ਲਈ 197-98-200 ਮੁਲਕ ਜਿਹੜੇ ਹੈਗੇ ਨੇ ਉਹਨਾਂ ਸਾਰੇ ਮੁਲਕਾਂ ਨੂੰ ਚੀਨ ਨੇ ਟੈਕਲ ਕਰਨਾ, ਉਹਨਾਂ ਨੂੰ ਫੀਡ ਚਾਈਨਾ ਨੇ ਕਰਨਾ। ਇਸ ਕਰਕੇ ਚਾਈਨਾ ਦੀ ਨੰਬਰ ਵਨ, ਚਾਈਨਾ ਸੰਸਾਰੀਕਰਨ ਦੇ ਵਿਚ ਪਹਿਲੇ ਨੰਬਰ ਤੇ ਆ ਜਾਂਦਾ ਔਰ ਇਕੋਨਮੀਜ਼ ਆਫ ਸਕੇਲ ਬਣਦੀਆਂ, ਉਹਦੇ ਕੋਲ ਸਸਤੀਆਂ ਚੀਜ਼ਾਂ ਬਣਾ ਸਕਦਾ। ਦੂਜੀ ਚੀਜ਼ ਜਿਹੜੀ ਹੈ ਵੀ ਚਾਈਨਾ ਇੱਕ ਇਸ ਤਰ੍ਹਾਂ ਦੀ ਆਪਣੀ ਨਿਰਭਰਤਾ ਕਰਵਾ ਗਿਆ ਸਾਰੇ ਮੁਲਕਾਂ ਨੂੰ ਕਿ ਨੋਬਡੀ ਥਿੰਕਸ ਅਬਾਊਟ ਪ੍ਰੋਡਕਸ਼ਨ ਆਫ ਕੋਰਸ ਬਿਯੋਂਡ ਚਾਈਨਾ। ਹੁਣ ਚਾਈਨਾ ਦਾ ਕੋਈ ਵੀ ਤੋੜ ਨਹੀਂ ਹੈਗਾ ਐਸ ਆਫ ਨਾਓ, ਕੱਲ ਨੂੰ ਬਣ ਜਾਣ ਤਾਂ ਕੋਈ ਕਿਹਾ ਨਹੀਂ ਜਾ ਸਕਦਾ, ਪਰ ਪਿਛਲੇ 40 ਸਾਲਾਂ ਦੇ ਵਿਚ ਚਾਈਨਾ ਨੇ ਡਿਪੈਂਡੈਂਸ ਆਪਣੇ ਉੱਤੇ ਬਹੁਤ ਜ਼ਿਆਦਾ ਕਰਵਾ ਲਈ ਹੈ। ਇਸ ਕਰਕੇ ਜੇ ਚਾਈਨਾ ਦੇ ਉੱਤੇ ਚਾਈਨਾ ਦੇ ਕੋਲ ਜੇ ਕਰਜ਼ਾ ਲੈ ਕੇ ਕੰਮ ਕਰ ਵੀ ਰਿਹਾ ਤਾਂ ਉਹਨਾਂ ਦਾ ਦੈਟ ਇਜ਼ ਕੈਪੀਟਲ ਇੰਟੈਂਸਿਵ ਔਰ ਉਹ ਜਿਹੜਾ ਪੂੰਜੀਗਤ ਖਰਚਾ ਹੈ ਉਹਨਾਂ ਦਾ ਪੂੰਜੀਗਤ ਨਿਵੇਸ਼ ਹੋ ਰਿਹਾ ਉਹ, ਔਰ ਉਹ ਪੈਸਾ ਉਨਾ ਉਹ ਰੁਪਏ ਉਨਾ ਉਹ ਯੁਆਨ ਜਾਂ ਡਾਲਰ ਜਿਹੜੇ ਅਰਜਤ ਵੀ ਕਰ ਰਿਹਾ। ਜਦੋਂ ਅਸੀਂ ਹਿੰਦੁਸਤਾਨ ਦੀ ਗੱਲ ਕਰਦੇ ਹਾਂ, ਹਿੰਦੁਸਤਾਨ ਦਾ ਮਾਡਲ ਕੀ ਰਿਹਾ ਕਿ ਅਸੀਂ ਫ੍ਰੀ ਇਲੈਕਟ੍ਰੀਸਿਟੀ ਦੇਣੀ ਹੈ, ਫ੍ਰੀ ਫੂਡ ਗ੍ਰੇਨਸ ਦੇਣੀ ਹੈ। ਦਸ ਵੀ ਆਰ ਗੈਟਿੰਗ ਟ੍ਰੈਪਡ ਇਨ ਅ ਡੈਟ, ਅਸੀਂ ਉਹ ਇੱਕ ਮੱਕੜ ਜਾਲ ਜਿਹੜਾ ਹੈ ਉਹਦੇ ਚ ਫਸਦੇ ਜਾ ਰਹੇ ਹਾਂ। ਸਾਡੇ ਐਕਸਪੋਰਟ ਦੀ ਅਰਨਿੰਗ ਜਿਹੜੀ ਹੈ ਘੱਟ ਰਹੀ ਹੈ। ਇਸ ਕਰਕੇ ਦੂਜੀ ਚੀਜ਼ ਜਿਹੜੀ ਹੈ ਇਹਦੇ ਚ ਕਿ ਇਨਇਕੁਐਲਿਟੀ ਦੇ ਕਰਕੇ ਜਿਹੜੀ ਆਪਾਂ ਹੁਣ ਪਿਛਲੀ ਸਵਾਲ ਦੇ ਵਿਚ ਗੱਲ ਕੀਤੀ ਸੀ ਵੀ ਹਿੰਦੁਸਤਾਨ ਦੇ ਵਿਚ ਇਨਇਕੁਐਲਿਟੀ ਜਿਹੜੀ ਹੈ, ਗਰੀਬ ਤੇ ਅਮੀਰ ਦਾ ਭਾੜਾ ਜਿਹੜਾ ਹੈ ਉਹ ਬਹੁਤ ਵੱਧ ਗਿਆ, ਉਹਦੇ ਕਰਕੇ ਕੀ ਹੋ ਰਿਹਾ ਇੱਕ ਲਗਜ਼ੂਰੀਅਸ ਕਲਾਸ ਜਿਹੜੀ ਹਿੰਦੁਸਤਾਨ ਦੀ ਹੈ ਇਹ ਲਗਜ਼ਰੀ ਕਲਾਸ ਜਿਹੜੀ ਹੈ ਬਾਹਰੋਂ ਚੀਜ਼ਾਂ ਮੰਗਾਉਂਦੀ ਹੈ, ਕਿਉਂਕਿ ਹਿੰਦੁਸਤਾਨ ਆਪ ਟੈਕਨੋਲੋਜੀਕਲੀ ਅਸੀਂ ਬਹੁਤ ਜ਼ਿਆਦਾ ਸਾਊਂਡ ਨਹੀਂ ਹੈ। ਅਸੀਂ ਅਮਰੀਕਾ ਤੋਂ, ਅਸੀਂ ਚਾਈਨਾ ਤੋਂ, ਅਸੀਂ ਜਰਮਨੀ ਚੋਂ, ਅਸੀਂ ਫਰਾਂਸ ਚੋਂ, ਅਸੀਂ ਕੈਨੇਡਾ ਤੋਂ ਇੰਪੋਰਟ ਕਰਦੇ ਹਾਂ ਚੀਜ਼ਾਂ। ਜਦੋਂ ਅਸੀਂ ਇੰਪੋਰਟ ਕਰਦੇ ਸਾਨੂੰ ਉਹਦੀ ਪੇਮੈਂਟ ਦੇਣੀ ਪੈਂਦੀ ਹੈ, ਜਦੋਂ ਅਸੀਂ ਪੇਮੈਂਟ ਦੇਣੀ ਹੁੰਦੀ ਹੈ ਉਹ ਫੋਰਨ ਐਕਸਚੇਂਜ ਦੇ ਵਿੱਚ ਡਾਲਰਾਂ ਦੇ ਵਿੱਚ ਦੇਣੀ ਪੈਂਦੀ ਹੈ, ਸੋ ਸਾਨੂੰ ਹੋਰ ਕਰਜ਼ੇ ਲੈਣੇ ਪੈਂਦੇ ਇਸ ਚੀਜ਼ ਦੇ ਲਈ, ਕਿਉਂਕਿ ਅਸੀਂ ਪੇਮੈਂਟ ਕਰਨੀ ਹੈ, ਕਰਜ਼ਾ ਲਓ ਪੇਮੈਂਟ ਕਰੋ। This is how we are getting trapped in the debt. ਔਰ ਸਾਡੇ ਕੋਲ ਉਹਦਾ ਰਸਤਾ ਨਹੀਂ ਲੱਭ ਰਿਹਾ। ਚੀਨ ਦੇ ਕੋਲ ਰਸਤਾ ਹੈ, ਆਪ ਮੈਨੂਫੈਕਚਰ ਕਰਕੇ ਉਹ ਵੇਚ ਰਿਹਾ, ਫੋਰਨ ਐਕਸਚੇਂਜ ਆ ਰਹੀ ਹੈ। ਸਾਡੇ ਕੋਲ ਐਕਸਪੋਰਟ ਤਾਂ ਹੈ ਨਹੀਂ, ਅਸੀਂ ਐਕਸਪੋਰਟ ਕਿਸ ਚੀਜ਼ ਦਾ ਕਰ ਰਹੇ? ਇਲੈਕਟ੍ਰੋਨਿਕਸ ਦਾ ਕੁਛ ਐਕਸਪੋਰਟ ਕਰ ਰਹੇ, ਕੁਛ ਅਨਾਜ ਦਾ ਐਕਸਪੋਰਟ ਕਰ ਲੈਂਦੇ ਹਾਂ, ਵਿਚ ਇਜ਼ ਟੂ ਸਮਾਲ। ਇਸ ਕਰਕੇ IMF ਨੇ ਉਚਾ ਰਿਹਾ ਕਿ ਹਿੰਦੁਸਤਾਨ ਦੇ ਵਿਚ ਡੈਟ ਜਿਹੜਾ ਹੈ, ਡੈਟ ਬਰਡਨ ਜਿਹੜਾ ਹੈ, ਦੈਟ ਇਜ਼ ਬਿਕਮਿੰਗ ਅਨਸਸਟੇਨੇਬਲ। ਜਦਕਿ ਚੀਨ ਦਾ ਸਾਡੇ ਤੋਂ ਜ਼ਿਆਦਾ ਡੈਟ ਹੋਣ ਦੇ ਕਾਰਨ, ਸਾਡੇ ਤੋਂ ਵੱਧ ਕਰਜ਼ਾ ਹੋਣ ਦੇ ਕਾਰਨ ਚੀਨ ਫੇਰ ਵੀ ਉਹਨੂੰ ਸਸਟੇਨ ਕਰ ਰਿਹਾ। ਦੂਜੀ ਗੱਲ ਤੁਸੀਂ ਸਵਾਲ ਜਿਹੜਾ ਪੁੱਛਿਆ ਜੀ, ਜੇ ਮੈਂ ਠੀਕ ਸਮਝਿਆ ਵੀ ਅਸੀਂ ਇਸ ਕਰਜ਼ੇ ਦੇ ਲਈ ਕੀ ਕਰ ਸਕਦੇ ਹਾਂ, ਐਮ ਆਈ ਰਾਈਟ ਸਰ?
ਹਾਂਜੀ ਹਾਂਜੀ ਡਾਕਟਰ, ਬਿਲਕੁਲ।
ਹਿੰਦੁਸਤਾਨ ਇਸ ਕਰਜ਼ੇ ਨੂੰ ਲਾਉਣਾ ਚਾਹੁੰਦਾ ਤਾਂ ਕੀ ਕਰਨਾ ਚਾਹੀਦਾ ਸਾਨੂੰ? ਆਫਕੋਰਸ ਸਾਡੇ ਉੱਤੇ ਕਰਜ਼ਾ ਬਹੁਤ ਜ਼ਿਆਦਾ, 300-325 ਲੱਖ ਕਰੋੜ ਦਾ ਜਿਹੜੀ ਆਪਾਂ ਗੱਲ ਕੀਤੀ ਹੈ। ਇਹਦੇ ਲਈ ਪਹਿਲੀ ਚੀਜ਼ ਤਾਂ ਹੈ ਵੀ ਸਾਨੂੰ ਜਿਹੜਾ ਪੈਸਾ ਹੈ ਉਹ ਕੈਪੀਟਲ ਐਕਸਪੈਂਡੀਚਰ ਦੇ ਤੌਰ ਤੇ ਯੂਜ਼ ਕਰੀਏ, ਆਹ ਜਿਹੜਾ ਫ੍ਰੀਬੀਜ਼ ਵਾਲਾ ਕੰਮ ਹੈ ਇਹਨੂੰ ਬੰਦ ਕਰੀਏ। ਬੜੀ ਕਾਮਨ ਪ੍ਰਿੰਸੀਪਲ ਗੱਲ ਹੈ ਜੀ, ਕੋਈ ਵੀ ਬੰਦਾ ਸਮਝ ਸਕਦਾ। ਤੁਸੀਂ ਘਰ ਵੀ ਕੋਈ ਆਇਆ ਹੁੰਦਾ, ਅਸੀਂ ਕਰਜ਼ਾ ਲੈ ਕੇ ਉਹਨੂੰ ਆਪਣੀ ਸ਼ਾਨ ਓ ਸ਼ੌਕਤ ਦਿਖਾਈਏ, ਉਹ ਕੋਈ ਬਹੁਤੀ ਅਕਲਮੰਦੀ ਦੀ ਗੱਲ ਨਹੀਂ ਹੈਗੀ, ਹੈ ਨਾ? ਤਾਂ ਪਹਿਲੀ ਚੀਜ਼ ਤਾਂ ਮੈਨੂੰ ਲੱਗਦਾ ਵੀ ਅਸੀਂ ਕੈਪੀਟਲ ਐਕਸਪੈਂਡੀਚਰ ਵੱਲ ਨੂੰ ਫੋਕਸ ਕਰੀਏ। ਦੂਜੀ ਚੀਜ਼ ਜਿਹੜੀ ਹੈ ਉਹਨਾਂ ਕੰਟਰੀਜ਼ ਦੇ ਨਾਲ ਅਸੀਂ ਟ੍ਰੇਡ ਆਪਣਾ ਵਧਾਈਏ ਜਿਹੜੀਆਂ ਕੰਟਰੀਜ਼ ਰੁਪਈਏ ਦੇ ਵਿੱਚ ਪੇਮੈਂਟਸ ਜਿਹੜੀਆਂ ਸਵੀਕਾਰ ਕਰਦੀਆਂ ਨੇ, ਜਸਟ ਲਾਈਕ ਜਿੱਦਾਂ ਚਾਈਨਾ ਨੇ ਮਿਡਲ ਈਸਟ ਦੇ ਨਾਲ ਕੀਤਾ, ਮਿਡਲ ਜਿਹੜੀਆਂ ਸਾਊਦੀ ਅਰੇਬੀਆ ਦੇ ਨਾਲ ਕੀਤਾ ਹੈ ਕਿ ਯੁਆਨ ਦੇ ਵਿੱਚ ਪੇਮੈਂਟ ਲੈ ਲੈਣ, ਅਸੀਂ ਵੀ ਆਪਣੇ ਰੁਪਈਏ ਦੇ ਵਿੱਚ ਜੇ ਪੇਮੈਂਟਸ ਦੇਣਾ ਸ਼ੁਰੂ ਕਰ ਦਈਏ ਤਾਂ ਸਾਨੂੰ ਡਾਲਰਾਂ ਦੀ ਬਹੁਤੀ ਲੋੜ ਨਹੀਂ ਪਏਗੀ, ਸਾਡਾ ਕਿਤੇ ਨਾ ਕਿਤੇ ਉਹ ਹੱਥ ਜਿਹੜਾ ਹੈ ਉੱਥੇ ਜਿਹੜਾ ਘੁੱਟਿਆ ਜਾਂਦਾ ਉਹ ਠੀਕ ਹੋ ਜਾਏਗਾ। ਤੀਸਰੀ ਚੀਜ਼ ਹੈਗੀ ਹੈ ਅਸੀਂ ਆਪਣੇ ਕਰਜ਼ਿਆਂ ਦੀ ਰੀਸਟਰਕਚਰਿੰਗ ਕਰਵਾਈਏ, ਵੀ ਜਿਹੜੇ ਕਰਜ਼ੇ ਇਮੀਡੀਏਟਲੀ ਸਾਡੇ ਸਿਰ ਤੇ ਭੁਗਤਾਨ ਦੇ ਲਈ ਖੜੇ ਆ ਉਹਨਾਂ ਨੂੰ ਅਸੀਂ ਰਿਕੁਐਸਟ ਕਰੀਏ ਮੁਲਕਾਂ ਨੂੰ ਕਿ ਉਹ ਸਾਨੂੰ ਥੋੜਾ ਟਾਈਮ ਦੇ ਦੇਣ ਵੀ ਅਸੀਂ ਇਹ ਕਰਜ਼ੇ ਲਾ ਸਕੀਏ। ਦੈਟ ਇਜ਼ ਰੀਸਟਰਕਚਰਿੰਗ ਆਫ ਡੈਟ। ਸੋ ਮੈਨੂੰ ਲੱਗਦਾ ਵੀ ਜੇ ਅਸੀਂ ਏਦਾਂ ਦੋ ਤਿੰਨ ਚੀਜ਼ਾਂ ਕਰੀਏ ਤਾਂ ਸ਼ਾਇਦ ਅਸੀਂ ਇਹਦੇ ਚੋਂ ਨਿਕਲ ਸਕਦੇ ਹਾਂ
ਜੀ। ਤੇ ਇੱਕ ਮੇਰੇ ਮਨ ਦੇ ਵਿੱਚ ਸਵਾਲ ਵੀ ਆਉਂਦਾ ਸੀਗਾ, ਪਰ ਇਹ ਲੱਗਦਾ ਵੀ ਸ਼ਾਇਦ ਤੁਹਾਡੇ ਤੋਂ ਵੱਖਰੀ ਰਿਕੁਐਸਟ ਨਾ ਮੰਗਦਾ ਹੋਵੇ ਕਿਸੇ ਟਾਈਮ ਲਈ। ਪਹਿਲਾਂ ਤਾਂ ਪਹਿਲਾਂ ਜਿਹੜਾ ਆਪਾਂ ਇਹੀ ਹੈ
ਇਹੀ ਅੱਜ ਦਾ ਨੁਕਤਾ ਪੂਰਾ ਕਰ ਲਈਏ, ਸ਼ਾਇਦ ਅਗਲੀ ਗੱਲ ਲਈ ਤੈਨੂੰ ਤੁਹਾਡੇ ਤੋਂ ਅਲੱਗ ਸਮਾਂ ਲੈਣਾ ਪਵੇ। ਡਾਕਟਰ ਸਾਹਿਬ ਪਹਿਲੀ ਗੱਲ ਤਾਂ ਹੁਣ ਜੇ ਆਪਾਂ ਤੁਸੀਂ ਥੋੜੇ ਥੋੜੇ ਇਸ਼ਾਰੇ ਤਾਂ ਆਪਣੀ ਗੱਲਬਾਤ ਚ ਕੀਤੇ ਹੀ ਆ ਕਿ ਬੈਲੈਂਸ ਤਰੀਕਾ ਕੀ ਹੁੰਦਾ, ਕਰਜ਼ਾ ਲੈਣ ਦਾ, ਡੈਥ ਸਰਕਲ ਦੇ ਵਿੱਚੋਂ ਕਿਵੇਂ ਬਾਹਰ ਲੰਘਿਆ ਜਾ ਸਕਦਾ। ਸੋ ਹੁਣ ਤੁਹਾਡੇ ਹਿਸਾਬ ਨਾਲ ਕੀ ਰੈਮੇਡੀ ਹੋਣੀ ਚਾਹੀਦੀ ਹੈ ਕਿ ਹਾਊ ਕੈਨ ਇੰਡੀਆ ਔਰ ਅਦਰ ਕੰਟਰੀਜ਼ ਗੈਟ ਰਿਡ ਆਫ ਦਿਸ ਪਾਈਲਿੰਗ ਅਪ, ਐਵਰ ਪਾਈਲਿੰਗ ਅਪ ਡੈਥ? ਹਾਂਜੀ,
ਮੇਰੇ ਹਿਸਾਬ ਦੇ ਨਾਲ ਦੇਖੋ ਜੀ, ਜਿਹੜਾ ਕੈਪੀਟਲ ਐਕਸਪੈਂਡੀਚਰ ਸ਼ੁਡ ਬੀ ਦਾ ਆਪਸ਼ਨ, ਜਿਹੜੀ ਕੰਜ਼ਮਪਸ਼ਨ ਐਕਸਪੈਂਡੀਚਰ ਅਸੀਂ ਚਲੇ ਜਾਂਦੇ ਹਾਂ ਉਹ ਕੋਈ ਅਕਲਮੰਦੀ ਨਹੀਂ ਹੈ। ਅਸੀਂ ਬਾਕੀ ਵੀ ਮੁਲਕਾਂ ਦੇ ਵਿੱਚ ਸਰ ਜਦੋਂ ਦੇਖਦੇ ਹਾਂ ਨਾ, ਦੇਖੋ ਹੁਣ ਅਰਜਨਟੀਨਾ, ਹਰ ਮੁਲਕ ਦੀਆਂ ਆਪਣੀਆਂ ਪ੍ਰੋਬਲਮਸ ਆ। ਮੈਂ ਅਰਜਨਟੀਨਾ ਦੀ ਗੱਲ ਦੱਸਦਾ, ਅਰਜਨਟੀਨਾ ਦੇ ਵਿੱਚ ਕੀ ਹੈ ਕਿ ਉੱਥੇ ਦਾ ਜਿਹੜਾ ਰਈਸ ਬੰਦਾ ਹੈ, ਰਈਸ ਵਪਾਰੀ ਹੈ, ਜਿਹੜੇ ਰਈਸ ਲੋਕ ਨੇ, ਦੇ ਆਰ ਸਟੈਸ਼ਿੰਗ ਦੀ ਵੈਲਥ ਅਬਰਾਡ, ਬਾਹਰ ਜਾ ਕੇ ਆਪਣਾ ਪੈਸਾ ਜਿਹੜਾ ਇਨਵੈਸਟ ਕਰ ਦਿੰਦੇ ਆ ਤੇ ਪੈਸਾ ਕਮਾਉਂਦੇ ਅਰਜਨਟੀਨਾ ਚੋ ਹੈ, ਨਿਵੇਸ਼ ਕਰਦੇ ਆ ਬਾਹਰ ਜਾ ਕੇ। ਜਦੋਂ ਕ੍ਰਾਈਸਿਸ ਆ ਜਾਂਦਾ ਸਰਕਾਰ ਦੇ ਕੋਲ ਉਹ ਟੈਕਸ ਦਾ ਪੈਸਾ ਹੀ ਨਹੀਂ ਹੁੰਦਾ, ਕਿਉਂਕਿ ਇਸ ਪੈਸੇ ਚੋ ਟੈਕਸ ਨਿਕਲ ਸਕਦਾ ਸੀਗਾ, ਜਦੋਂ ਤੁਸੀਂ ਬਾਹਰ ਹੀ ਲੈ ਗਏ ਉਹਦੇ ਚੋ ਟੈਕਸ ਨਹੀਂ ਨਿਕਲਣਾ, ਰਾਈਟ? ਸਰਕਾਰਾਂ ਜਿਹੜੀਆਂ ਨੇ ਉਸ ਵੇਲੇ ਬੋਰੋ ਕਰਨ ਚਲੇ ਜਾਂਦੀਆਂ ਨੇ। ਸੋ ਗਵਰਨਮੈਂਟ ਸ਼ੁਡ ਟੇਕ ਅਪਰੋਪ੍ਰੀਏਟ ਸਟੈਪਸ, ਟਾਈਮ ਸਿਰ ਅੱਖਾਂ ਖੋਲਣ ਦੀ ਲੋੜ ਹੈ। ਹਰ ਮੁਲਕ ਦੀਆਂ ਆਪਣੀਆਂ ਸਮੱਸਿਆਵਾਂ ਨੇ, ਦੁਬਈ ਦੇ ਵਿੱਚ ਇਸੇ ਤਰੀਕੇ ਦੇ ਨਾਲ ਸਮੱਸਿਆ ਆ ਗਈ ਸੀ, ਦੁਬਈ ਨੇ ਪ੍ਰਾਈਵੇਟ ਆਈਲੈਂਡਸ ਕ੍ਰੀਏਟ ਕਰਤੇ। ਪ੍ਰਾਈਵੇਟ ਆਈਲੈਂਡ ਮਤਲਬ ਇੱਕ ਜਿਹੜੇ ਸਵਿਸ ਦੇ ਲੋਕ ਹੈ, ਕੋਈ ਇਟਲੀ ਦਾ ਵਾਸੀ ਹੈ, ਕੋਈ ਜਰਮਨੀ ਦਾ ਬਸ਼ਿੰਦਾ ਹੈ, ਕੋਈ ਆਸਟ੍ਰੇਲੀਆ ਦਾ ਹੈ, ਕੋਈ ਅਮੈਰੀਕਾ ਦਾ, ਕੋਈ ਕੈਨੇਡਾ ਦਾ ਹੈ, ਤੇ ਉਹਨਾਂ ਦੇ ਨਾਮ ਤੇ ਉਸ ਕੰਟਰੀ ਦੇ ਨਾਮ ਤੇ ਆਈਲੈਂਡ ਕ੍ਰੀਏਟ ਕਰਤੇ। ਉਹ ਜਦੋਂ ਕੋਰੋਨਾ ਆਇਆ, ਕੋਰੋਨਾ ਦੇ ਕਾਰਨ ਲੋਕ ਉੱਥੇ ਜਾ ਨਹੀਂ ਸਕੇ ਆਈਲੈਂਡ ਤੇ, ਜਿਹੜੀ ਦੁਬਈ ਦਾ ਜਿੰਨਾ ਪੈਸਾ ਉਹਦੇ ਚ ਨਿਵੇਸ਼ ਹੋਇਆ ਸੀ ਸਾਰਾ ਹੀ ਡੁੱਬ ਗਿਆ। ਨਾ ਵਾਈ ਡਿਡਨਟ ਦੇ ਟੇਕ ਦਾ ਐਪਰੋਪ੍ਰੀਏਟ ਸਟੈਪਸ ਇਨ ਟਾਈਮ? ਤੁਸੀਂ ਇੱਕ ਸੈਕਿੰਡ ਆਪਸ਼ਨ ਨਾਲ ਕਿਉਂ ਨਹੀਂ ਰੱਖੀ? ਤੁਹਾਨੂੰ ਇਹ ਚੀਜ਼ ਕਿਉਂ ਨਹੀਂ ਸੋਚੀ ਵੀ ਜੇ ਇੱਥੇ ਲੋਕ ਇਕਦਮ ਨਾ ਆ ਸਕੇ ਕੋਰੋਨਾ ਵਰਗਾ, ਨੋਬਡੀ ਕੁਡ ਐਂਟੀਸੀਪੇਟ ਇਟ ਆਫ ਕੋਰਸ, ਲੇਕਿਨ ਕਿਤੇ ਨਾ ਕਿਤੇ ਸੈਕਿੰਡ ਲਾਈਨ ਆਫ ਐਕਸ਼ਨ ਤਾਂ ਅਸੀਂ ਤਿਆਰ ਰੱਖਦੇ ਵੀ ਕੋਈ ਵੀ ਕੁਦਰਤੀ ਵਿਪਦਾ ਆ ਜਾਂਦੀ ਹੈ ਤਾਂ ਉਸ ਵਿਪਦਾ ਨੂੰ ਅਸੀਂ ਕਿਸ ਤਰੀਕੇ ਦੇ ਨਾਲ ਨਜਿੱਠ ਸਕਦੇ ਹਾਂ, ਉਹਦੇ ਵਾਸਤੇ ਥੋੜਾ ਜਿਹਾ ਸੈਕਿੰਡ ਲਾਈਨ ਆਫ ਐਕਸ਼ਨ ਜਿਹੜੀ ਹੈ ਤਿਆਰ ਰੱਖਣੀ ਚਾਹੀਦੀ ਹੈ। ਇਸੇ ਤਰੀਕੇ ਦੇ ਨਾਲ ਜਰਮਨੀ ਹੈ, ਜਰਮਨੀ ਜਿਹੜਾ ਹੈਗਾ ਜਾਂ ਕੋਈ ਯੂਰੋਪੀਅਨ ਕੰਟਰੀਜ਼ ਜਿਹੜੀਆਂ ਨੇ, ਇਟਲੀ ਫਰਾਂਸ ਵੀ ਇਹਦੇ ਨਾਲ ਜੁੜਦੇ ਨੇ, ਇਹਨਾਂ ਮੁਲਕਾਂ ਨੇ ਇੱਥੇ ਦੀਆਂ ਸਰਕਾਰਾਂ ਲੋਕਾਂ ਦੇ ਉੱਤੇ ਲੋਕ ਜਿੰਨਾ ਸਰਕਾਰਾਂ ਨਹੀਂ ਖਰਚਾ ਕਰ ਸਕਦੀਆਂ ਉਸ ਤੋਂ ਜ਼ਿਆਦਾ ਦੀ ਕਮਿਟਮੈਂਟ ਕਰ ਲੈਂਦੀਆਂ ਵੋਟਾਂ ਦੇ ਲਈ। ਸੋ ਪੀਪਲ ਸ਼ੁਡ ਕੀਪ ਦੇਅਰ ਆਈਜ਼ ਓਪਨ ਅਲੋਂਗ ਵਿਦ ਦਾ ਗਵਰਨਮੈਂਟ ਕਿ ਇੱਦਾਂ ਦੀਆਂ ਕਮਿਟਮੈਂਟਸ ਨਾ ਹੋਣ ਕਿ ਸਰਕਾਰਾਂ ਕਰਜ਼ੇ ਲੈ ਕੇ ਉਹ ਕਮਿਟਮੈਂਟਸ ਪੂਰੀਆਂ ਕਰ ਰਹੀਆਂ ਨੇ। ਸੋ ਉਹ ਵੀ ਇੱਕ ਤਰੀਕਾ ਹੈ ਵੀ ਅਸੀਂ ਕਰਜ਼ਿਆਂ ਦੇ ਵਿੱਚੋਂ ਅਸੀਂ ਡੈਟ ਟ੍ਰੈਪ ਜਿਹੜਾ ਮੁਕੜ ਜਾਲ ਜਿਹੜਾ ਇਹਦਾ ਬਣ ਜਾਂਦਾ ਉਹਦੇ ਚੋਂ ਬਾਹਰ ਆਈਏ। ਦੂਸਰੀ ਚੀਜ਼ ਹੈਗੀ ਹੈ ਜੀ, ਜਿੱਥੇ ਜਿੱਥੇ ਹਰ ਕੰਟਰੀ ਦੇ ਲਈ ਇਹ ਇੰਪੋਰਟੈਂਟ ਹੈ, ਜਿੱਥੇ ਜਿੱਥੇ ਉਸ ਕੰਟਰੀ ਤੇ ਅੱਛੇ ਰਿਲੇਸ਼ਨਸ ਹੈ ਉੱਥੇ ਆਪਸ ਦੇ ਵਿੱਚ ਉਹ ਆਪਣੀ ਲੋਕਲ ਕਰੰਸੀਜ ਦੇ ਵਿੱਚ ਟ੍ਰੇਡ ਕਰਨ। ਜੇ ਕੈਨੇਡਾ ਦੇ ਕੈਨੇਡੀਅਨ ਡਾਲਰ ਜਿਹੜਾ ਹੈ, ਇਫ ਕੈਨੇਡਾ ਇਜ਼ ਹੈਵਿੰਗ ਗੁੱਡ ਰਿਲੇਸ਼ਨਸ ਵਿਦ ਮੈਕਸੀਕੋ, ਆਫ ਕੋਰਸ ਦੇ ਆਰ ਇਨ ਗੁੱਡ ਟਰਮਸ ਦੀਸ ਡੇਜ਼, ਵਟ ਆਈ ਐਂਟੀਸਪੇਟ ਔਰ ਵਟ ਆਈ ਨੋ ਫਰੋਮ ਡਿਫਰੈਂਟ ਲਿਟਰੇਚਰ ਵਟ ਆਈ ਹੈਵ ਰੀਡ, ਕਿ ਇਹਨਾਂ ਦਾ ਅੱਛਾ ਆਪਸ ਦੇ ਵਿੱਚ ਤਾਲਮੇਲ ਬਣ ਰਿਹਾ ਤਿੰਨ ਮੁਲਕਾਂ ਦਾ, ਅਮੈਰੀਕਾ, ਕੈਨੇਡਾ ਔਰ ਮੈਕਸੀਕੋ। ਤਾਂ ਮੈਕਸੀਕੋ ਔਰ ਕੈਨੇਡਾ ਆਪਣੀ ਲੋਕਲ ਕਰੰਸੀਜ ਦੇ ਵਿੱਚ ਟ੍ਰੇਡ ਕਰਨ ਤਾਂ ਕਿ ਡਾਲਰ ਦੀ ਜ਼ਰੂਰਤ ਜਿਹੜੀ ਹੈ ਘੱਟ ਪਵੇ। This is how they can mitigate or they can at least they can get rid of that additional debt.
ਰਾਈਟ, ਐਬਸੋਲੂਟਲੀ ਡਾਕਟਰ ਸਾਹਿਬ, ਬਹੁਤ ਬਹੁਤ ਮਿਹਰਬਾਨੀ ਅੱਜ ਜਿੰਨੇ ਵਿਸਥਾਰ ਨਾਲ ਤੁਸੀਂ ਸਾਨੂੰ ਸਮਾਂ ਦਿੱਤਾ, ਬੜੇ ਸੰਜਮ ਨਾਲ, ਥੰਮੇ ਨਾਲ ਇੰਨੇ ਭਾਰੀ ਭਰਕਮ ਵਿਸ਼ੇ ਦਿੱਤੇ, ਅਸੀਂ ਬੜੇ ਸਹਿਜ ਰੂਪ ਦੇ ਵਿੱਚ ਗੱਲਾਂ ਕਰ ਲਈਆਂ, ਉਹਦੇ ਚ ਤੁਹਾਡੀ ਮਹਾਰਤ ਹੈ ਜੀ, ਤੇ ਅਸੀਂ ਵੀ ਤੁਹਾਡੇ ਸ਼ੁਕਰ ਗੁਜ਼ਾਰ ਹਾਂ ਤੁਸੀਂ ਸਾਡੇ ਲਈ ਸਮਾਂ ਕੱਢਦੇ ਹੋ।
ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ ਸਰ।
ਥੈਂਕ ਯੂ ਵੈਰੀ ਮਚ ਡਾਕਟਰ ਸਾਹਿਬ, ਐਂਡ ਹੈਵ ਅ ਵੈਰੀ ਵੰਡਰਫੁਲ ਈਵਨਿੰਗ ਜੀ, ਵਿਲ ਕੈਚ ਯੂ ਸਮ ਅਦਰ ਡੇ। ਥੈਂਕ ਯੂ,
ਥੈਂਕ ਯੂ ਸਰ, ਥੈਂਕ ਯੂ,
ਬਹੁਤ ਮਿਹਰਬਾਨੀ ਜੀ। ਇਹ ਸਨ ਸਾਡੇ ਨਾਲ ਚੰਡੀਗੜ੍ਹ ਦੇ ਡੀ ਏ ਵੀ ਕਾਲਜ ਤੋਂ ਡਾਕਟਰ ਰਾਜੀਵ ਖੋਸਲਾ ਸਾਹਿਬ, ਇਹਨਾਂ ਨਾਲ ਅਸੀਂ ਆਰਥਿਕ ਵਿਸ਼ਿਆਂ ਦੇ ਉੱਤੇ ਗੱਲਬਾਤ ਕਰਦੇ ਹਾਂ, ਪਰ ਕੁਝ ਲੰਮਾ ਸਮਾਂ ਹੋ ਗਿਆ ਸੀ, ਬੜੇ ਲੰਮੇ ਗੈਪ ਤੋਂ ਬਾਅਦ ਮੈਂ ਡਾਕਟਰ ਸਾਹਿਬ ਨਾਲ ਦੁਬਾਰਾ ਰਾਬਤਾ ਕੀਤਾ, ਆਉਂਦੇ ਦਿਨਾਂ ਦੇ ਵਿੱਚ ਹੋਰ ਗੱਲਾਂ ਬਾਤਾਂ ਕਰਾਂਗੇ। ਇੱਕ ਛੋਟੀ ਜਿਹੀ ਬ੍ਰੇਕ ਤੇ ਫਿਰ ਉਸ ਤੋਂ ਬਾਅਦ ਮੈਂ ਪ੍ਰੋਗਰਾਮ ਦੇ ਅਗਲੇ ਹਿੱਸੇ ਦੀ ਗੱਲਬਾਤ ਕਰਦਾ।
लॉजी स्टेशन साइट हुन विकना शुरू हो गया है। मिल्टन डाउनटाउन विच तुहाडी वक्ती ते सोनी रिहायश जेड़ी शुरू होंदी है 490,490 डॉलर ते जीटीए दा सब तो वधिया मुल है। ए दो टावर आली इमारत सेंट्रल पोडियम तानी अंदरूनी ते बाहरली सहूलतां पेश करदी है। मिल्टन गो स्टेशन दे बिल्कुल नाल जुड़िया स्टेशन साइट मिल्टन फ्यूचर मोबिलिटी हब दा नींह पत्थर है जिहड़ा तुहानू आराम नाल तुहाडियां मंजिलां तक पहुंचा देगा। जीटीए दे उज्जवल भविष्य विच अज ही निवेश करो। स्टेशन साइट .ca ते रजिस्टर करो।
Ta-da! The things are back.
सफर हले शुरू होया है।
With more fashion.
ए हमेशा मेरा सपना रहा है कि मैं दूजी लोकेशन खोला।
More alterations.
मैं बदलावा चाहनी है।
तुसी की बदलावा चाहंदे हो?
सब कुछ।
And more drama that will have you in stitches.
काटा ही बहुत है।
ना, वो ज्यादा ज्यादा है।
Bollywood. New season Sunday. Watch free on CBC Jam.
ਕੀ ਤੁਸੀਂ ਆਪਣੇ ਘਰ ਤੇ ਆਟੋ ਇੰਸ਼ੋਰੈਂਸ ਦੇ ਰੀਨਿਊਵਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਦੋਨਾਂ ਦੇ ਲਈ ਹੀ ਇੱਕ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਹੁਣ ਤੁਸੀਂ ਜਾਓ ਆਲ ਸਟੇਟ ਦੇ ਰਾਜਾ ਮੁਦੱਸਰ ਕੋਲ।
ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 647-290-3773। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ$1,775 ਦੀ ਬਚਤ ਕਰ ਸਕਦੇ ਹੋ।
Good morning, everyone. You're listening to WTUR 770 AM, your trusted source for news and information. Here comes your host, Ramanjit Sidhu, with the current affairs.
The current affairs is the last segment. We are ending our program. We are going to talk about this program. We are going to talk about this program. Just a phone call. We are going to talk about this program. 647-872-4900. ਸਾਡੇ ਸਟੂਡੀਓ ਵਿਚ ਪ੍ਰੋਗਰਾਮ ਸੰਬੰਧੀ ਗੱਲਬਾਤ ਵਿਚ ਸ਼ਾਮਲ ਹੋਣ ਲਈ ਆਪਣੀ ਫੀਡਬੈਕ ਦੇਣ ਲਈ ਸਾਡਾ ਨੰਬਰ ਹੈ 416-6204-1620-1778। ਸ਼ਾਜ਼ੀਆ ਮਲਿਕ ਸਾਡੇ ਸੇਲਸ ਰੈਪਰਜੈਂਟੇਟਿਵ ਨੇ। ਸਾਡੇ ਇਸ ਪ੍ਰੋਗਰਾਮ ਤੇ ਹੋਰ ਬਾਕੀ ਸ਼ੋਅ ਦੇ ਵਿਚ ਤੁਸੀਂ ਸਪਾਂਸਰ ਕਰਨਾ ਹੋਵੇ ਕਿਸੇ ਸੈਗਮੈਂਟ ਨੂੰ ਕੋਈ ਐਡਵਰਟਾਈਜ਼ ਕਰਨਾ ਹੋਵੇ ਤਾਂ ਕਿ ਦਿਨ ਭਰ ਦੇ ਕੀ ਪੈਕੇਜ ਨੇ ਜਾਂ ਪ੍ਰੋਗਰਾਮ ਵਾਈਜ਼ ਕੀ ਪੈਕੇਜ ਨੇ ਇਹਨਾਂ ਸਾਰਿਆਂ ਬਾਰੇ ਜਾਣਕਾਰੀ ਤੁਹਾਨੂੰ ਦੇਣਗੇ ਸ਼ਾਜ਼ੀਆ ਮਲਿਕ 6472-4746-647-242-4746-4746-4746-4746-4746-4746-4746-4746-4746-4746-4746-4746-4746-4746-4746-4746-4746-4746-4746-4746-4746-4746-4746-4746-4746-4746-4746-4746-4746-4746-4746-4746-4746-4746-4746-4746-4746-4746-4746-4746-4746-4746-4746-4746-4746-4746-4746-4746-4746-4746-4746-4746-4746-4746-4746-4746-4746-4746-4746-4746-4746-4746-4746-4746-4746-4746-4746-4746-4746-4746-4746-4746-4746-4746-4746-4746-4746-4746-4746-4746-4746-4746-4746-4746-4746-4746-4746-4746-4746-4746-4746-4746-4746-4746-4746-4746-4746-4746-4746-4746-4746-4746-4746-4746-4746-4746-4746-4746-4746-4746-4746-4746-4746-4746-4746-4746-4746-4746-4746-4746-4746-4746-4746-4746-4746 ਥੋੜੇ ਦਿਨਾਂ ਚ ਇਹਦਾ ਜਵਾਬ ਦੇਣ ਦੀ ਕੋਸ਼ਿਸ਼ ਕਰੂੰਗਾ ਕਿ ਵਟ ਇਜ਼ ਚਾਈਨਾ, ਇਜ਼ ਇਟ ਅ ਕਮਿਊਨਿਸਟ ਕੰਟਰੀ, ਨੋ, ਇਜ਼ ਇਟ ਅ ਸਟੇਟ ਕੈਪੀਟਲਿਜ਼ਮ, ਆਈ ਡੋਂਟ ਨੋ, ਐਂਡ ਡੂ ਦੇ ਇੰਜੋਏ ਗਲੋਬਲਾਈਜੇਸ਼ਨ, ਵੈਰੀ ਮਚ ਗਲੋਬਲਾਈਜੇਸ਼ਨ ਦਾ ਸਭ ਤੋਂ ਜ਼ਿਆਦਾ ਪ੍ਰਚਾਰ ਪੱਛਮੀ ਦੇਸ਼ਾਂ ਨੇ, ਵੈਸਟ ਇਕਾਨਮੀ ਨੇ ਕੀਤਾ ਕਿ ਇਹਦੇ ਨਾਲ ਬੜੀ ਤਰੱਕੀ ਹੋਊਗੀ, ਤੇ ਉਹਨਾਂ ਦੇ ਲੋਕ ਅੱਜ ਕਰਜ਼ਈ ਵੀ ਨੇ, ਘਾਟਿਆਂ ਵਿਚ ਵੀ ਨੇ, ਤੇ ਵੈਸਟਰਨ ਇਕਾਨਮੀ ਡੱਕ ਬਗਾ ਰਹੀਆਂ ਨੇ, ਤੁਸੀਂ ਉਹਨਾਂ ਨੂੰ ਵੇਖ ਹੀ ਰਹੇ ਹੋ ਕਿ ਲੋਕਾਂ ਦਾ ਕੀ ਹਾਲ ਹੈ, ਲੋਕ ਆਪਣਾ ਢਿੱਡ ਵੱਢ ਵੱਢ ਕੇ ਵੀ ਦੇਈ ਜਾਂਦੇ ਆ, ਪਰ ਇੱਥੇ ਦਾ ਢਿੱਡ ਫੇਰ ਵੀ ਨਹੀਂ ਭਰ ਰਹੇ, ਤੇ ਉਧਰ ਚਾਈਨਾ ਨੇ ਗਲੋਬਲਾਈਜੇਸ਼ਨ ਦਾ ਵੀ ਫਾਇਦਾ ਉਠਾਇਆ, ਮਿਸਟਰ ਟਰੰਪ ਦੀ ਸਰਕਾਰ ਆਈ ਤੇ ਉਹ ਐਂਟੀ ਗਲੋਬਲਾਈਜੇਸ਼ਨ ਦੀਆਂ ਗੱਲਾਂ ਕਰਨ ਲੱਗ ਗਿਆ ਕਿ ਅਮੈਰੀਕਾ ਫਸਟ, ਕਦੇ ਅਮੈਰੀਕਾ ਸੈਕਿੰਡ, ਥਰਡ, ਫੋਰਥ ਸੀ, ਸੋ ਕਿਹੜੀ ਇਕਾਨਮੀ ਕਿੱਥੇ ਫਾਇਦਾ ਕਰਦੀ ਆ, ਕੌਣ ਸੱਚ ਬੋਲਦਾ, ਕੌਣ ਝੂਠ ਬੋਲਦਾ, ਭਾਰਤ ਦਾ ਤਾਂ ਇਹ ਹਾਲ ਹੈ ਕਿ ਇੱਥੇ ਬੈਠ ਕੇ ਚਾਈਨਾ ਦੀ ਗੱਲ ਕਰੋ ਤਾਂ ਡਰ ਲੱਗਣ ਲੱਗ ਜਾਂਦਾ, ਉਹ ਕਹਿਣਗੇ ਵੀ ਤੁਸੀਂ ਚਾਈਨਾ ਦੀ ਹੱਲਾਸ਼ੇਰੀ ਦੇ ਰਹੇ ਹੋ, ਤੁਸੀਂ ਚਾਈਨਾ ਦੇ ਹੱਕ ਚ ਹੋ ਗਏ, ਚਾਈਨਾ ਦਾ ਵਿਰੋਧ ਕਰਨਾ ਚਾਹੀਦਾ, ਕਿਹੜੀ ਚੀਜ਼ ਦਾ ਵਿਰੋਧ ਕਰਨਾ ਚਾਹੀਦਾ, ਸਾਰੀ ਦੁਨੀਆਂ ਚ ਚਾਈਨਾ ਦਾ ਸਮਾਨ ਮਿਲੀ ਜਾਂਦਾ, ਸਾਰੇ ਚਾਈਨਾ ਨੂੰ ਬਾਲਾ ਕੱਢੀ ਜਾਂਦੇ ਨੇ, ਸਾਰੇ ਹੀ ਚਾਈਨਾ ਵੱਲ ਵੇਖ ਵੇਖ ਕੇ ਹੈਰਾਨ ਹੋ ਰਿਹਾ, ਚਾਈਨਾ ਨਵੀਆਂ ਤੋਂ ਨਵੀਆਂ ਗੱਲਾਂ ਕੱਢੀ ਜਾਂਦਾ, ਕੱਲ ਕਿਸੇ ਨੇ ਇੱਕ ਜਗ੍ਹਾ ਤੇ ਰੀਲ ਪਾਈ ਹੋਈ, ਮੈਨੂੰ ਹਜੇ ਕਨਫਰਮ ਕਰਨ ਦੀ ਲੋੜ ਹੈ, ਕਹਿੰਦੇ ਜੀ ਉਹ ਬੈਟਰੀ ਬਣਾਉਣ ਲੱਗਿਆ ਮੋਬਾਈਲ ਫੋਨ ਦੀ, ਕਿ 50 ਸਾਲ ਉਹਨੂੰ ਚਾਰਜ ਕਰਨ ਦੀ ਲੋੜ ਹੀ ਬਣੀ, 50 ਸਾਲ ਚੱਲਣ ਨਾਲ ਤਾਂ ਮੋਬਾਈਲ ਫੋਨ ਕਿਸੇ ਨੂੰ ਚਾਹੀਦਾ ਹੀ ਨਹੀਂ, ਫੋਨ ਤਾਂ ਕਹਿੰਦੇ ਹੁੰਦੇ 6 ਮਹੀਨੇ ਤੋਂ ਸਾਲ ਕੱਢ ਗਏ, ਇਹਨਾਂ ਨੂੰ ਤਾਂ ਸਟਾਈਲ ਸਟੇਟਮੈਂਟ ਖਰਾਬ ਹੋ ਜਾਂਦੀ ਹੈ, ਇੰਨੀ ਮੇਰੀ ਬਾਤ, ਬਾਕੀ ਗੱਲਾਂ ਕਨਫਰਮ ਕਰਾਂਗੇ, ਇਹਨਾਂ ਤੇ ਵਿਸਥਾਰ ਨਾਲ ਗੱਲਬਾਤ ਕਰਾਂਗੇ ਆਉਂਦੇ ਦਿਨਾਂ ਦੇ ਵਿੱਚ, ਅੱਜ ਦੇ ਲਈ ਬਾਏ ਬਾਏ ਟਾਟਾ, ਖਬਰਾਂ ਤੇ ਫਿਰ ਕੱਲ ਦੁਬਾਰਾ ਮੈਂ ਹਾਜ਼ਰ ਹੋਵਾਂਗੇ।
770 AM ਤੁਸੀਂ ਸੁਣ ਰਹੇ ਹੋ ਤੇ ਖਬਰਾਂ ਦੇ ਇਸ ਬੁਲੇਟਿਨ ਦੇ ਨਾਲ ਮੈਂ ਹਾਂ SR ਠਾਕੁਰ। ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਚੋਣਕੀਆਂ ਖਬਰਾਂ ਤੋਂ। ਇੰਗਲਿੰਗਟਨ ਵੈਸਟ ਇਲਾਕੇ ਦੇ ਵਿਚ ਚਾਕੂ ਮਾਰਨ ਤੋਂ ਬਾਅਦ 2 ਲੋਕਾਂ ਨੂੰ ਪਹੁੰਚਾਇਆ ਗਿਆ ਹਸਪਤਾਲ। ਡਰੱਗ ਸਪਲਾਈ ਦੀ ਹਿਫਾਜ਼ਤ ਦੇ ਲਈ ਹਰ ਸੰਭਵ ਮਾਪਦੰਡ ਅਪਣਾਵੇਗੀ ਕੈਨੇਡਾ ਸਰਕਾਰ, ਕਿਹਾ ਹਾਲੈਂਡ ਨੇ। ਹਾਈਵੇ 407 ਦੇ ਉੱਤੇ ਗੱਡੀ ਸਨੋ ਫਲੋ ਦੇ ਵਿਚ ਟਕਰਾਈ, ਆਵਾਜਾਈ ਹੋਈ ਠੱਪ। ਹੁਣ ਖਬਰਾਂ ਵਿਸਥਾਰ ਨਾਲ। ਸ਼ਹਿਰ ਦੇ ਇੰਗਲਿੰਗਟਨ ਵੈਸਟ ਇਲਾਕੇ ਦੇ ਵਿਚ ਮੰਗਲਵਾਰ ਸ਼ਾਮ ਨੂੰ 2 ਵਿਅਕਤੀਆਂ ਨੂੰ ਚਾਕੂ ਮਾਰਿਆ ਗਿਆ, ਜਿਸ ਨਾਲ ਦੋਵੇਂ ਵਿਅਕਤੀ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਏ।
ਟੋਰਾਂਟੋ ਪੁਲਿਸ ਦਾ ਕਹਿਣਾ ਕਿ ਉਨ੍ਹਾਂ ਨੂੰ ਸ਼ਾਮ 8:30 ਵਜੇ ਤੋਂ ਥੋੜੀ ਦੇਰ ਬਾਅਦ ਐਗਲਿੰਟਨ ਐਵੀਨਿਊ ਵੈਸਟ ਦੇ ਕਿਲੀ ਸਟਰੀਟ ਦੇ ਈਸਟ ਵੱਲ ਗੈਂਬੀਅਨ ਵੇ ਤੇ ਬੁਲਾਇਆ ਗਿਆ ਸੀ। ਲੋਕਾਂ ਦੀ ਲੜਾਈ ਦੀਆਂ ਰਿਪੋਰਟਾਂ ਉਨ੍ਹਾਂ ਨੂੰ ਮਿਲੀਆਂ ਸਨ। ਜਦੋਂ ਉਹ ਮੌਕੇ ਤੇ ਪਹੁੰਚੇ ਤਾਂ ਉਨ੍ਹਾਂ ਨੂੰ ਦੋ ਵਿਅਕਤੀ ਉਥੇ ਜ਼ਖਮੀ ਹਾਲਤ ਵਿਚ ਮਿਲੇ। ਟੋਰਾਂਟੋ ਦੇ ਪੈਰਾਮੈਡਿਕਸ ਨੇ ਦਸਿਆ ਹੈ ਕਿ ਉਨ੍ਹਾਂ ਨੇ ਦੋ ਪੀੜਤਾਂ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਪਹੁੰਚਾਇਆ। ਉਧਰ ਮੰਗਲਵਾਰ ਸ਼ਾਮ ਨੂੰ ਪੁਲਿਸ ਦੁਆਰਾ ਜਾਰੀ ਕੀਤੀ ਗਈ ਇਕ ਵੀਡੀਓ ਵਿਚ ਦਿਖਾਇਆ ਗਿਆ ਕਿ ਸਕਾਰਬੋਰ ਦੇ ਵਿਚ ਬੀਚ ਗਰੋਵ ਅਤੇ ਕੋਰੋਨੇਸ਼ਨ ਡਰਾਈਵ ਦੇ ਨੇੜੇ ਇਕ ਘਰ ਦੇ ਪਿਛਲੇ ਦਰਵਾਜ਼ੇ ਦੇ ਪਾਸ ਹੁੱਡ ਵਾਲੇ ਸ਼ੱਕੀ ਦੋ ਲੋਕ 2:30 ਵਜੇ ਦੇ ਕਰੀਬ ਘਰ ਨੂੰ ਘੇਰੀ ਖੜੇ ਸਨ। ਪੁਲਿਸ ਨੇ ਕਿਹਾ ਕਿ ਸ਼ੱਕੀ ਪਹਿਲਾਂ ਵਿਹੜੇ ਦੇ ਵਿਚ ਦਾਖਲ ਹੋਏ ਤੇ ਬਾਅਦ ਵਿਚ ਉਹ ਘਰ ਦੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। ਦੋਨਾਂ ਸ਼ੱਕੀਆਂ ਦੇ ਹੱਥਾਂ ਦੇ ਵਿਚ ਹੈਂਡ ਗਨ ਦਿਖਾਈ ਦੇ ਰਹੀਆਂ ਨੇ। ਪੁਲਿਸ ਦੇ ਵੱਲੋਂ ਹੁਣ ਇਨ੍ਹਾਂ ਦੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਉਧਰ ਸਿਹਤ ਮੰਤਰੀ ਮਾਰਕ ਹਾਲੈਂਡ ਨੇ ਅਮਰੀਕੀ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੈਨੇਡਾ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਦੇ ਉਸ ਫੈਸਲੇ ਤੋਂ ਨਿਰਾਸ਼ ਹੈ ਜਿਸ ਵਿਚ ਕੁਝ ਕੈਨੇਡੀਅਨਜ਼ ਪ੍ਰਿਸਕ੍ਰਿਪਸ਼ਨ ਵਾਲੀਆਂ ਦਵਾਈਆਂ ਨੂੰ ਇੰਪੋਰਟ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਉਨ੍ਹਾਂ ਨੇ ਇਹ ਵੀ ਆਖਿਆ ਕਿ ਕੈਨੇਡਾ ਆਪਣੀ ਡਰੱਗ ਸਪਲਾਈ ਦੀ ਹਿਫਾਜ਼ਤ ਕਰਨ ਦੇ ਲਈ ਸਾਰੇ ਜ਼ਰੂਰੀ ਮਾਪਦੰਡ ਅਪਣਾਵੇਗਾ। ਮੰਗਲਵਾਰ ਨੂੰ ਜਾਰੀ ਕੀਤੇ ਗਏ ਬਿਆਨ ਦੇ ਵਿਚ ਹਾਲੈਂਡ ਨੇ ਆਖਿਆ ਕਿ ਉਹ ਕੈਨੇਡੀਅਨਜ਼ ਨੂੰ ਇਹ ਭਰੋਸਾ ਦਿਵਾਉਣਾ ਚਾਹੁੰਦੇ ਨੇ ਕਿ ਜਦੋਂ ਵੀ ਉਨ੍ਹਾਂ ਨੂੰ ਜਿਸ ਦਵਾਈ ਦੀ ਲੋੜ ਪਵੇਗੀ ਉਨ੍ਹਾਂ ਨੂੰ ਮਿਲੇਗੀ। ਉਨ੍ਹਾਂ ਨੇ ਆਖਿਆ ਕਿ ਦਵਾਈਆਂ ਦੀ ਸਪਲਾਈ ਨੂੰ ਬਰਕਰਾਰ ਰੱਖਣ ਦੇ ਲਈ ਕੈਨੇਡਾ ਕੋਲ ਦਮਦਾਰ ਰੈਗੂਲੇਸ਼ਨਜ਼ ਹਨ। ਫਲੋਰੀਡਾ ਸਟੇਟ ਦੇ ਵੱਲੋਂ ਦਵਾਈਆਂ ਨੂੰ ਇੰਪੋਰਟ ਕਰਨ ਸਬੰਧੀ ਪੇਸ਼ ਕੀਤੇ ਗਏ ਪਲਾਨ ਨੂੰ ਮਨਜ਼ੂਰ ਕਰਨ ਦੇ FDA ਦੇ ਫੈਸਲੇ ਤੋਂ ਇਕ ਹਫ਼ਤੇ ਬਾਅਦ ਹਾਲੈਂਡ ਦਾ ਇਹ ਬਿਆਨ ਸਾਹਮਣੇ ਆਇਆ। ਹਾਲੈਂਡ ਵੱਲੋਂ 12 ਜਨਵਰੀ ਨੂੰ ਅਮਰੀਕਾ ਦੇ ਸਿਹਤ ਤੇ ਹਿਊਮਨ ਸਰਵਿਸਿਜ਼ ਮੰਤਰੀ ਜੈਵੀਅਰ ਬੈਕੈਰਾ ਤੇ ਕੈਨੇਡਾ ਵਿਚ ਅਮਰੀਕਾ ਦੇ ਅੰਬੈਸਡਰ ਡੇਵਿਡ ਕੋਹੇਨ ਨਾਲ ਗੱਲਬਾਤ ਕੀਤੀ ਗਈ ਸੀ। ਬੈਕੈਰਾ ਤੇ ਕੋਹੇਨ ਨੇ ਹਾਲੈਂਡ ਨੂੰ ਇਹ ਯਕੀਨ ਦਵਾਇਆ ਕਿ ਅਮਰੀਕਾ ਦਵਾਈਆਂ ਦੀ ਘਾਟ ਕਰਨ ਪੈਦਾ ਕਰਨ ਜਾਂ ਕੈਨੇਡਾ ਦੀਆਂ ਦਵਾਈਆਂ ਤੱਕ ਪਹੁੰਚ ਵਿਚ ਦਖਲਅੰਦਾਜ਼ੀ ਦਾ ਕੋਈ ਇਰਾਦਾ ਨਹੀਂ ਰੱਖਦਾ। ਕੋਹੇਨ ਨੇ ਵੀ ਆਖਿਆ ਕਿ ਉਹ ਇਹ ਸਮਝਦਾ ਹੈ ਤੇ ਉਮੀਦ ਕਰਦਾ ਹੈ ਕਿ ਕੈਨੇਡਾ ਆਪਣੀ ਫਾਰਮਾਸੂਟੀਕਲ ਸਪਲਾਈ ਦੀ ਹਿਫਾਜ਼ਤ ਕਰਨ ਦੀ ਲਈ ਕਾਰਵਾਈ ਕਰੇ। ਉਧਰ ਮੰਗਲਵਾਰ ਨੂੰ ਤੜਕੇ ਇਕ ਡਰਾਈਵਰ ਆਪਣੀ ਗੱਡੀ ਤੋਂ ਨਿਯੰਤਰਣ ਗੁਆ ਬੈਠਿਆ ਤੇ ਹਾਈਵੇ 407 ਉਤੇ ਸਨੋ ਪਲੋ ਨਾਲ ਜਾ ਟਕਰਾਇਆ। ਚਸ਼ਮਦੀਦਾਂ ਦੇ ਅਨੁਸਾਰ 6 ਸਨੋ ਪਲੋ ਹਾਈਵੇ 407 ਉਤੇ ਬਰਫ ਹਟਾ ਰਹੇ ਸਨ ਜਦੋਂ ਇਕ ਤੇਜ਼ ਰਫ਼ਤਾਰ ਗੱਡੀ ਦਾ ਡਰਾਈਵਰ ਆਪਣੀ ਗੱਡੀ ਤੋਂ ਨਿਯੰਤਰਣ ਗੁਆ ਬੈਠਿਆ ਤੇ ਪਹਿਲਾਂ ਸੜਕ ਵਿਚ ਬਣੇ ਸੈਂਟਰ ਵਰਡਸ ਨਾਲ ਟਕਰਾਇਆ ਅਤੇ ਫਿਰ ਇਕ ਸਨੋ ਪਲੋ ਦੇ ਨਾਲ ਜਾ ਟਕਰਾਇਆ। OPP ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਇਸ ਨਾਲ ਸਨੋ ਪਲੋ ਕੰਮ ਦਾ ਕੰਮ ਠੱਪ ਹੋ ਗਿਆ ਤੇ ਹਾਈਵੇ ਉਤੇ ਆਵਾਜਾਈ ਵੀ ਰੁਕ ਗਈ ਹੈ ਪਰ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖ਼ਬਰ ਨਹੀਂ ਮਿਲੀ। ਮੰਗਲਵਾਰ ਨੂੰ OPP ਦੇ ਬੁਲਾਰੇ ਨੇ ਵੀ ਦਸਿਆ ਕਿ ਮਿਸੀਸਾਗਾ ਦੇ ਕੈਂਬਰਿਜ ਵਿਚ ਦਿਨ ਭਰ ਪੁਲਿਸ ਅਧਿਕਾਰੀਆਂ ਨੂੰ ਪ੍ਰੋਵਿੰਸ਼ੀਅਲ ਹਾਈਵੇਜ਼ ਦੇ ਉਤੇ ਹੋਏ 20 ਤੋਂ ਵੱਧ ਹਾਦਸਿਆਂ ਦਾ ਮੁਆਇਨਾ ਕਰਨਾ ਪਿਆ। ਟੋਰਾਂਟੋ ਸਮੇਤ GTA ਦੇ ਬਹੁਤੇ ਹਿੱਸਿਆਂ ਦੇ ਵਿਚ ਕੁਝ ਸੈਂਟੀਮੀਟਰ ਤੱਕ ਬਰਫ਼ਬਾਰੀ ਦਰਜ ਕੀਤੀ ਗਈ ਹੈ। ਪੂਰਾ ਹਫ਼ਤਾ ਤਾਪਮਾਨ ਘੱਟ ਰਹਿਣ ਦੀ ਵੀ ਸੰਭਾਵਨਾ ਪ੍ਰਗਟਾਈ ਗਈ ਹੈ। GTA ਦੇ ਵਿਚ ਰਾਤ ਸਮੇਂ ਤਾਪਮਾਨ ਮਨਫੀ 16 ਡਿਗਰੀ ਸੈਲਸੀਅਸ ਤੇ ਈਸਟ ਓਨਟੈਰੀਓ ਚ ਮਨਫੀ 20 ਡਿਗਰੀ ਸੈਲਸੀਅਸ ਤੱਕ ਬਣੇ ਰਹਿਣ ਦੀ ਸੰਭਾਵਨਾ ਹੈ। ਉਧਰ ਦਿੱਲੀ ਦੇ ਮੁੱਖ ਮੰਤਰੀ ਤੇ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ 18 ਜਨਵਰੀ ਤੋਂ ਗੋਆ ਦੇ 3 ਦਿਨਾਂ ਦੇ ਦੌਰੇ ਤੇ ਹੋਣਗੇ। ਪਾਰਟੀ ਦੇ ਸੂਬਾ ਪ੍ਰਧਾਨ ਅਮੀਤ ਪਾਲੇਕਰ ਨੇ ਦਸਿਆ ਕਿ ਕੇਜਰੀਵਾਲ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਸੰਸਦ ਮੈਂਬਰ ਰਾਘਵ ਚੱਡਾ ਸੰਦੀਪ ਪਾਠਕ ਦੇ ਨਾਲ 18 ਤੋਂ 20 ਫਰਵਰੀ ਤੱਕ ਤੱਟਵਰਤੀ ਰਾਜ ਵਿਚ ਰਹਿਣਗੇ। ਆਪ ਦੇ ਸੀਨੀਅਰ ਆਗੂ ਪਾਰਟੀ ਦੇ ਗੋਆ ਦੇ ਵਿਧਾਇਕਾਂ ਤੇ ਰਾਜ ਦੇ ਹੋਰ ਅਹੁਦੇਦਾਰਾਂ ਦੇ ਨਾਲ ਮੁਲਾਕਾਤ ਕਰਨਗੇ। ਆਪ ਦੀ ਗੋਆ ਵਿਧਾਨ ਸਭਾ ਦੇ ਵਿਚ 2 ਵਿਧਾਇਕ ਹਨ। ਉਧਰ DIG ਹਰਚਰਨ ਸਿੰਘ ਭੁੱਲਰ ਦੀ ਅਗਵਾਈ ਹੇਠਾਂ ਨਵੀਂ ਬਣੀ ਸਿੱਟ ਵੱਲੋਂ ਅੱਜ 2 ਸਾਲ ਪਹਿਲਾਂ NDPS ਐਕਟ ਤਹਿਤ ਦਰਜ ਹੋਏ ਕੇਸ ਸਬੰਧੀ ਸਾਬਕਾ ਅਕਾਲੀ ਮੰਤਰੀ ਵਿਕਰਮ ਸਿੰਘ ਮਜੀਠੀਆ ਦੇ ਕੋਲੋਂ 6 ਘੰਟੇ ਪੁੱਛ ਪੜਤਾਲ ਕੀਤੀ ਗਈ ਹੈ। ਇੱਥੇ ਪੁਲਿਸ ਲਾਈਨ ਵਿਚ ਮਜੀਠੀਆ ਆਪਣੇ ਵਕੀਲ ਐਡਵੋਕੇਟ ਅਰਸ਼ਦੀਪ ਕਲੇਰ ਸਣੇ ਸਿੱਟ ਕੋਲ 12 ਵਜੇ ਪੇਸ਼ ਹੋਏ। ਉੱਥੇ ਪੁੱਜੇ ਅਕਾਲੀ ਵਰਕਰਾਂ ਨੇ ਭਾਵੇਂ ਪੁਲਿਸ ਲਾਈਨ ਤੱਕ ਜਾਣ ਦੀ ਕੋਸ਼ਿਸ਼ ਕੀਤੀ
ਪਰ ਵਿਊਜ਼ ਐਕਸਪ੍ਰੈਸਡ ਔਨ ਦ ਪ੍ਰੋਸੀਡਿੰਗ ਪ੍ਰੋਗਰਾਮ ਮੇ ਨਾਟ ਨੈਸੈਸਰੀਲੀ ਬੀ ਦੋਜ਼ ਆਫ ਦ ਓਨਰ ਔਰ ਮੈਨੇਜਮੈਂਟ ਆਫ WTOR ਰੇਡੀਓ ਸਟੇਸ਼ਨ।
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक एजेंसी के राजा मुदस्सिर को 6472903773 पर कॉल करनी चाहिए। आज ही कॉल करें और आप 2 कारों और 1 घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773 ऑल स्टेट के साथ अब महफूज हाथों में है। टर्म्स एंड कंडीशन अप्लाई।
ਲੌਜੀ ਸਟੇਸ਼ਨ ਸਾਈਟ ਹੁਣ ਵਿਕਣਾ ਸ਼ੁਰੂ ਹੋ ਗਿਆ ਹੈ। ਮਿਲਟਨ ਡਾਊਨਟਾਊਨ ਵਿਚ ਤੁਹਾਡੀ ਵੱਖਰੀ ਤੇ ਸੋਹਣੀ ਰਿਹਾਇਸ਼ ਜਿਹੜੀ ਸ਼ੁਰੂ ਹੁੰਦੀ ਹੈ $4,90,490 ਚ ਤੇ GTA ਦਾ ਸਭ ਤੋਂ ਵਧੀਆ ਮੁੱਲ ਹੈ। ਇਹ 2 ਟਾਵਰਾਂ ਵਾਲੀ ਇਮਾਰਤ ਸੈਂਟਰਲ ਪੋਡੀਅਮ ਤਾਨੀ ਅੰਦਰੂਨੀ ਤੇ ਬਾਹਰਲੀ ਸਹੂਲਤਾਂ ਪੇਸ਼ ਕਰਦੀ ਹੈ। ਮਿਲਟਨ ਗੋ ਸਟੇਸ਼ਨ ਦੇ ਬਿਲਕੁਲ ਨਾਲ ਜੁੜਿਆ ਸਟੇਸ਼ਨ ਸਾਈਟ ਮਿਲਟਨ ਫਿਊਚਰ ਮੋਬਿਲਿਟੀ ਹੱਬ ਦਾ ਨੀਂਹ ਪੱਥਰ ਹੈ ਜਿਹੜਾ ਤੁਹਾਨੂੰ ਆਰਾਮ ਨਾਲ ਤੁਹਾਡੀਆਂ ਮੰਜ਼ਿਲਾਂ ਤੱਕ ਪਹੁੰਚਾਵੇਗਾ। GTA ਦੇ ਉਜਵਲੇ ਭਵਿੱਖ ਵਿਚ ਅੱਜ ਹੀ ਨਿਵੇਸ਼ ਕਰੋ। ਸਟੇਸ਼ਨ ਸਾਈਟ .ca ਤੇ ਰਜਿਸਟਰ ਕਰੋ।
ਤੜਾ
ਦ ਸਿੰਗਸ ਆਰ ਬੈਕ
ਸਫ਼ਰ ਹਲੇ ਸ਼ੁਰੂ ਹੋਇਆ ਹੈ
ਵਿਦ ਮੋਰ ਫੈਸ਼ਨ
ਇਹ ਹਮੇਸ਼ਾ ਮੇਰਾ ਸੁਪਨਾ ਰਿਹਾ ਹੈ ਕਿ ਮੈਂ ਦੂਜੀ ਲੋਕੇਸ਼ਨ ਖੋਲਾਂ
ਮੋਰ ਆਲਟਰੇਸ਼ਨਸ
ਮੈਂ ਬਦਲਾਵਾ ਚਾਹਨੀ ਹੈ
ਤੁਸੀਂ ਕੀ ਬਦਲਾਵਾ ਚਾਹੁੰਦੇ ਹੋ
ਸਭ ਕੁਝ
ਐਂਡ ਮੋਰ ਡਰਾਮਾ ਦੈਟ ਵਿਲ ਹੈਵ ਯੂ ਇਨ ਸਟਿਚਸ
ਘਾਟਾ ਹੀ ਬਹੁਤ ਹੈ
ਨਾ ਉਹ ਜ਼ਿਆਦਾ ਜ਼ਿਆਦਾ ਹੈ
ਬਾਲੀਵੁੱਡ ਨਿਊ ਸੀਜ਼ਨ ਸੰਡੇ ਵਾਚ ਫ੍ਰੀ ਔਨ ਸੀਬੀਸੀ ਜੈਮ
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ ਮੈਨੂਅਲ ਜਾਂ ਆਟੋਮੈਟਿਕ ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ ਆਹੋ ਜੀ ਕੋਈ ਅਪਾਇੰਟਮੈਂਟ ਨਹੀਂ ਡਰਾਈਵ ਥਰੂ ਫੈਸਿਲਿਟੀ ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ 519-622-0660 ਜਾਂ quicktrucklube.com QTL ਬਿਕੋਜ਼ ਵੀ ਕੇਅਰ
The biggest South Asian media group. Why me?